रोग वड़ा मनमा है, एक दिल प्यारा ईश्वरा रोग वड़ा मनमा है, एक दिल प्यारा
बड़ा मनमाही। ਇਕਾਗਰਤਾ ਬਣਾ ਕੇ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਹਰੀ ਦਾਸ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
Thank you. ਧੰਨ ਵਾਹਿਗੁਰੂ ਜੀ। ਵਾਹਿਗੁਰੂ ਧੰਨਵਾਹਿਗੁਰੂ ਤੂੰ ਮੇਰੋ ਮੇਰ ਪ੍ਰਭੁਤ ਸੁਆਮੀ ਉਠ ਗਈ ਮੈਂ ਤੇਰੀ ਨਾ ਤੁਮ ਡੁੱਲ ਹੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ। ਆਓ ਸਾਰੇ ਪੰਚਮ ਪਾਤਸ਼ਾਹ ਜੀ ਦਾ ਸ਼ਬਦ ਪੜ੍ਹਦੇ ਹਾਂ। ਕੋਈ ਰਸਨਾ ਵਾਂਝੀ ਨਾ ਰਵੇ, ਮੇਰੇ ਨਾਲ ਰਲ ਕੇ ਸ਼ਬਦ ਵਿੱਚ ਬੋਲੋ। ਤੇਰੇ ਭਰੋਸੇ ਪਿਆਰੇ ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾ ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ ਤੇਰੇ ਭਰੋਸੇ ਪਿਆਰੇ ਮੈਂ ਤੂੰ ਲੈ ਲੈ ਪਾਈ ਤੇਰੇ ਬੋਲੋ ਬੋਲੋ ਮਾਈਕ ਨੇੜੇ ਲਾਓ ਸੰਗੋ ਲਾਓ पढ़ो तेरे प्यारे मैं सोहे लगे हैं कहा
पार ब्रह्मा Vahe Guru, 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 V ਵਾਹਿਗੁਰੂ 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 ਵਾਹਿ
ਸਤਿਗੁਰ ਦੀ ਬਾਣੀ ਦਾ ਮਨ ਨੂੰ ਵੱਡਾ ਸਹਾਰਾ ਹੈ ਸਤਿਗੁਰ ਦੀ ਬਾਣੀ ਦਾ ਮਨ ਨੂੰ ਵੱਡਾ ਸਹਾਰਾ ਹੈ ਸਤਿਗੁਰ ਦੀ ਬਾਣੀ ਮਨ ਤੂੰ ਵੱਡਾ ਸਤਿਗੁਰ ਦੀ ਬਾਣੀ ਦਾ ਸਾਹਿਬ ਦੀ ਬਾਣੀ ਦਾ ਮਨ ਤੂੰ ਵੱਡਾ ਸਹਾਰਾ ਸਤਿਗੁਰ ਦੀ ਬਾਣੀ ਦਾ ਵੱਡਾ ਸਹਾਰਾ
ਹਾਰਾ ਲੱਗੇ
ਗੱਜ ਕੇ ਆਖਿਓ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਦੂਰੋਂ ਨੇੜਿਓਂ ਚੱਲ ਕੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੇ ਹੋ, ਮਨ ਬਿਰਤੀ ਇਕਾਗਰ ਕਰਕੇ ਰੱਖਿਓ, ਬੱਚਿਆਂ ਦਾ ਜ਼ਰੂਰ ਖਿਆਲ ਰੱਖਿਓ। ਮਾੜਾ ਮੋਟਾ ਵੀ ਸ਼ੋਰ ਸ਼ਰਾਬਾ ਬੱਚਿਆਂ ਦਾ ਫਿਰ ਡਿਸਟਰਬ ਕਰਦਾ, ਧਿਆਨ ਰੱਖਣਾ ਛੋਟੇ ਬੱਚਿਆਂ ਦਾ। ਜੇ ਨਾ ਹੀ ਟਿਕਣ ਫਿਰ ਬਾਹਰਲੇ ਪਾਸੇ ਬੈਠੋ, ਲੰਗਰ ਚ ਲੈ ਜਾਓ, ਕੁਝ ਖਵਾਓ ਪਿਆਓ, ਫਿਰ ਨਿਆਣੇ ਟਿਕ ਜਾਂਦੇ ਆ। ਕਿਉਂਕਿ ਲਾਈਵ ਵੀ ਘਰਾਂ ਵਿੱਚ ਸੰਗਤਾਂ ਸੁਣ ਰਹੀਆਂ ਹੁੰਦੀਆਂ, ਫਿਰ ਡਿਸਟਰਬੈਂਸ ਹੁੰਦੀ ਹੈ, ਉਹ ਸਾਰਾ ਜਿਹੜਾ ਰਸ ਹੈ ਬਣਿਆ ਬਣਾਇਆ ਟੁੱਟ ਜਾਂਦਾ ਹੈ। ਆਪਾਂ ਅੱਜ ਐਤਵਾਰ ਨੂੰ ਪ੍ਰੋਗਰਾਮ ਕਰ ਰਹੇ ਹਾਂ। ਮੈਂ ਆਉਣ ਵਾਲੀ 26 ਸਤੰਬਰ ਨੂੰ ਜਿਹੜਾ ਮਹੀਨਾ ਚੱਲਦਾ ਹੈ ਵਾਪਸ ਇੰਡੀਆ ਆਉਣਾ ਸੀ। ਮੇਰੇ ਆਉਣ ਵਿੱਚ ਅਜੇ ਤਕਰੀਬਨ 20 ਦਿਨ ਬਾਕੀ ਸਨ। ਅਮਰੀਕਾ ਦੇ ਪ੍ਰੋਗਰਾਮ ਰੱਖੇ ਹੋਏ ਸਨ, ਮੈਂਟਲ ਹੈਲਥ ਦੇ ਉੱਤੇ ਇੱਕ ਕੈਂਪ ਰੱਖਿਆ ਹੋਇਆ ਸੀ, 40-50 ਜਣੇ ਇਕੱਠੇ ਹੋ ਗਏ। ਕੈਂਪ ਦੀ ਤਿਆਰੀ ਹੋ ਰਹੀ ਸੀ, ਮੈਂ ਦਰਬਾਰ ਸਾਹਿਬ ਦੇ ਵਿੱਚ ਤਿਆਰੀ ਕਰਾ ਰਿਹਾ ਸੀ ਕਿ ਸਾਰੇ ਬੈਠੇ ਸੀ, ਸਾਊਂਡ ਵਿੱਚ ਮਾਈਕ ਵਿੱਚ ਮੈਂ ਬੋਲਦਿਆਂ ਹੋਇਆਂ ਮੈਨੂੰ ਇਹ ਖਬਰ ਮਿਲੀ ਕਿ ਸਿਹਤ ਦਾ ਤੇ ਮੈਨੂੰ ਪਤਾ ਸੀ ਕਿ ਮੇਰੇ ਮਾਤਾ ਜੀ ਦੀ ਖਰਾਬ ਚੱਲ ਰਹੀ ਹੈ, ਪਰ ਇੰਨਾ ਨਹੀਂ ਸੀ ਪਤਾ ਵੀ ਜ਼ਿਆਦਾ ਹੀ ਢਿੱਲੇ ਹੋ ਗਏ ਆ। ਤੇ ਮੈਨੂੰ ਉਹਨਾਂ ਨੇ ਕੰਨ 'ਚ ਕਿਹਾ ਕਿ ਤੁਹਾਨੂੰ ਕੈਂਪ ਸ਼ੁਰੂ ਨਾ ਕਰਿਓ, ਆਪਾਂ ਨੂੰ ਸ਼ਾਇਦ ਇੰਡੀਆ ਜਾਣਾ ਪੈ ਸਕਦਾ। ਤੇ ਮੈਂ ਫਿਰ ਬੜੀ ਔਖੀ ਉਹ ਸਿਚੁਏਸ਼ਨ ਵਿੱਚ, ਕਿਉਂਕਿ ਕੈਂਪ ਦੀ ਤਿਆਰੀ ਹੋਈ ਸੀ, ਮੈਂ ਖੁਦ ਖਰੀਦਦਾਰੀ ਕੀਤੀ, ਗੱਲੀ ਗੱਲੀ ਚੀਜ਼ ਲਿਆ ਕੇ ਰੱਖੀ, ਏਡੀ ਵੱਡੀ ਜਗ੍ਹਾ ਲੱਭੀ, 17-18 ਕਮਰੇ, 3-3, 4-4 ਜਣਿਆਂ ਨੂੰ ਫਿਰ ਇਕੱਠੇ ਰੱਖਣਾ। ਫਿਰ ਕੈਂਪ 'ਚ ਜੇ ਇੱਕ ਵਾਰੀ ਬੈਠ ਜਾਂਦੇ ਫਿਰ ਉੱਠ ਨਹੀਂ ਸੀ ਸਕਣਾ, 11-12 ਦਿਨ ਲੱਗ ਜਾਣੇ ਸੀ। ਫਿਰ ਮੈਂ ਬੜੀ ਮੁਸ਼ਕਲ ਨਾਲ ਉਹ ਪਰਿਵਾਰਾਂ ਨੂੰ ਸਭ ਨੂੰ ਕਿਹਾ ਵੀ ਲੇਟ ਕਰਨਾ ਪੈਣਾ, ਮਜਬੂਰੀ ਹੈ, ਆਪਾਂ ਕੈਂਪ ਦੁਬਾਰਾ ਕਰਾਂਗੇ। ਮੈਂ ਜਗ੍ਹਾ ਦੁਬਾਰਾ ਲੱਭੀ, ਅਨਾਊਂਸਮੈਂਟ ਕੀਤੀ, ਡੇਟ ਦੁਬਾਰਾ ਰੱਖੀ ਤੇ ਮੈਂ ਐਮਰਜੈਂਸੀ ਵਿੱਚ ਟਿਕਟ ਕਰਾ ਕੇ ਇੰਡੀਆ ਆਇਆ। ਰਸਤੇ ਵਿੱਚ ਮੈਨੂੰ ਪਤਾ ਲੱਗ ਗਿਆ ਸੀ, ਮੈਂ ਅਜੇ ਸਟੇ ਸੀ ਸਾਡੀ ਇਸਤਾਨਬੁਲ ਵਿੱਚ ਤੁਰਕੀ ਚ, ਉੱਥੇ ਮੈਨੂੰ ਦੱਸ ਦਿੱਤਾ ਸੀ ਕਿ ਉਹਨਾਂ ਦੀ ਡੈਥ ਹੋ ਗਈ ਹੈ। ਫਿਰ ਚਲੋ ਪਹੁੰਚਿਆ ਮੈਂ ਪਰਸੋਂ, ਤੁਸੀਂ ਸਾਰਿਆਂ ਨੇ ਵੀਡੀਓ ਵੇਖੀ ਹੈ, ਮੈਂ ਘਰ ਵੀ ਜਾ ਕੇ ਆਇਆ ਪਰਸੋਂ। ਫਿਰ ਕੱਲ ਆਪਾਂ ਸਾਰਿਆਂ ਨੇ ਉਹਨਾਂ ਦੇ ਸਰੀਰ ਦਾ ਅੰਤਮ ਸੰਸਕਾਰ ਕਰ ਦਿੱਤਾ ਤੇ ਅੱਜ ਸਵੇਰੇ ਉਹਨਾਂ ਦੀਆਂ ਅਸਥੀਆਂ ਚੁਗ ਕੇ ਅੰਗੀਠਾ ਸਮੇਟ ਦਿੱਤਾ ਗਿਆ, ਧਰਤੀ ਚ ਟੋਇਆ ਪੁੱਟ ਕੇ ਸਾਰਾ ਕੁਝ ਉਹਦੇ ਵਿੱਚ ਰੱਖ ਕੇ ਉੱਤੇ ਮਿੱਟੀ ਪਾ ਦਿੱਤੀ ਗਈ ਤੇ ਇੱਕ ਬੋੜ ਦਾ ਦਰਖਤ ਲਾ ਦਿੱਤਾ ਗਿਆ। ਵੈਸੇ ਵੀ ਸਿਆਣੇ ਮਾਂ ਦੀ ਮਮਤਾ ਨੂੰ ਬੋੜ ਦੀ ਸ਼ਾਨ ਨਾਲ ਜੋੜਦੇ ਹਨ ਕਿ ਮਾਂ ਦੀ ਮਮਤਾ ਬੋੜ ਦੀ ਸ਼ਾਨ ਵਰਗੀ ਹੁੰਦੀ ਹੈ। ਇਸ ਕਰਕੇ ਅਸੀਂ ਉੱਥੇ ਬੋੜ ਦਾ ਇੱਕ ਦਰਖਤ ਲਾ ਦਿੱਤਾ। ਸੋ ਚਲੋ ਅੱਜ ਦਾ ਇੰਨਾ ਕੁ ਪ੍ਰੋਗਰਾਮ ਸਵੇਰੇ ਹੋਇਆ, ਮਿਲਣ ਵਾਲੇ ਵੀ ਕਾਫੀ ਹੁੰਦੇ ਨੇ, ਕੋਈ ਲੀਡਰ ਹੈ, ਕੋਈ ਧਾਰਮਿਕ ਹੈ, ਕੋਈ ਰਾਜਨੀਤਿਕ ਹੈ, ਉਹਨਾਂ ਨੇ ਚਲੋ ਆਪਣਾ ਫਰਜ਼ ਨਿਭਾਉਣਾ ਹੁੰਦਾ। ਇਹੋ ਜਿਹੇ ਸਮੇਂ ਤੇ ਤੁਹਾਨੂੰ ਸਭ ਨੂੰ ਮਿਲਣਾ ਵੀ ਪੈਂਦਾ, ਅਟੈਂਡ ਕਰਨਾ ਪੈਂਦਾ। ਅਗਲੇ ਐਤਵਾਰ ਤੱਕ, ਅੱਜ ਐਤਵਾਰ ਹੈ, ਅਗਲੇ ਐਤਵਾਰ ਭੋਗ ਪਾ ਦਿਆਂਗੇ। ਦੀਵਾਨ ਹਾਲ ਵਿੱਚ ਸਮਾਗਮ ਰੱਖਣਾ ਪੈਣਾ ਕਿਉਂਕਿ ਸੰਗਤ ਕਾਫੀ ਹੋ ਜਾਂਦੀ ਹੈ, ਕੱਲ ਵੀ ਬਹੁਤ ਇਕੱਠ ਸੀ, ਕਾਫੀ ਵੇਖਿਆ ਤੁਸੀਂ ਸੰਗਤ ਨੇ। ਕੱਲ ਕਾਫੀ ਭੀੜ ਸੀ ਸੰਗਤ ਦੀ ਤੇ ਐਤਵਾਰ ਨੂੰ ਫਿਰ ਅਗਲੇ ਆਪਾਂ ਭੋਗ ਪਾ ਦਿਆਂਗੇ ਸਾਰੇ ਕੰਮ ਹੁੰਦੇ ਰਹਿੰਦੇ ਹਨ ਬਾਅਦ ਵਿੱਚ ਤੁਸੀਂ ਜਿਹੜੀਆਂ ਰਸਮਾਂ ਬਣੀਆਂ ਨੇ ਸਮਾਜ ਦੀਆਂ ਉਹ ਨਿਭਾਉਂਦੇ ਰਹਿੰਦੇ ਹੋ ਪਰ ਜਿਹੜਾ ਤੁਹਾਡੇ ਵਿੱਚੋਂ ਵਿਛੜ ਜਾਂਦਾ ਉਹ ਮੁੜ ਕੇ ਨਹੀਂ ਆਉਂਦਾ ਚਾਹੇ ਉਹ ਤੁਹਾਡਾ ਪਿਤਾ ਹੋਵੇ ਦਾਦਾ ਹੋਵੇ ਦਾਦੀ ਹੋਵੇ ਚਾਹੇ ਤੁਹਾਡਾ ਕੋਈ ਭੈਣ ਭਰਾ ਹੋਵੇ ਕੋਈ ਬੱਚਾ ਚਲਿਆ ਜਾਵੇ ਰਿਸ਼ਤਾ ਕੋਈ ਵੀ ਹੋਵੇ ਜਿਹੜਾ ਇੱਕ ਵਾਰੀ ਟੁੱਟ ਗਿਆ ਟਾਹਣੀ ਨਾਲੋਂ ਪੱਤਾ ਮੁੜ ਨਹੀਂ ਜੁੜਦਾ ਇਸੇ ਤਰ੍ਹਾਂ ਜਿਹਦੀ ਸਰੀਰ ਦੀ ਜਿਹਦੀ ਸਾਹਾਂ ਦੀ ਤਾਰ ਟੁੱਟ ਗਈ ਲੜੀ ਟੁੱਟ ਗਈ ਉਹ ਮੁੜ ਨਹੀਂ ਤੁਸੀਂ ਜੋੜ ਸਕਦੇ ਤੇ ਇਸ ਕਰਕੇ ਆਪਣੇ ਜਿੰਨੇ ਕੁ ਫਰਜ਼ ਹੁੰਦੇ ਨੇ ਬਾਅਦ ਵਿੱਚ ਆਪਾਂ ਸਾਰੇ ਨਿਭਾਉਂਦੇ ਰਹਿੰਦੇ ਹਾਂ ਤੇ ਨਿਭਾਉਣੇ ਚਾਹੀਦੇ ਵੀ ਨੇ ਜਿੰਨੇ ਜੋਗੇ ਹੁੰਦੇ ਆ ਆਪਾਂ ਉਹ ਨਿਭਾਇਆ ਕਰੀਏ ਤੇ ਕੱਲ ਮੈਂ ਗੱਲ ਕੀਤੀ ਵੀ ਸੀ ਕਿ ਜੇ ਸੇਵਾ ਕਰਨੀ ਹੈ ਤੇ ਜਿਉਂਦਿਆਂ ਦੀ ਕਰੋ ਜੇ ਤੁਸੀਂ ਮਾਂ ਪਿਓ ਨੂੰ ਪਿਆਰ ਕਰਦੇ ਹੋ ਤੇ ਜਿਉਂਦੇ ਹੋਏ ਆਖੋ ਮੈਂ ਕੱਲ ਬੋਲਿਆ ਨਾ ਵੀ ਮੈਂ ਆਪਣੀ ਮਾਂ ਨੂੰ ਪਿਆਰ ਕਰਦਾ ਸੀ ਤੇ ਮੇਰੀ ਮਾਂ ਨੂੰ ਵੀ ਪਤਾ ਸੀ ਵੀ ਕਰਦਾ ਹੀ ਹੈ ਮਾਵਾਂ ਨੂੰ ਵੀ ਪਤਾ ਹੀ ਹੁੰਦਾ ਵੀ ਕਰਦਾ ਕਈ ਵਾਰੀ ਆਪਾਂ ਕਹਿੰਦੇ ਕਹਿਣ ਦੀ ਲੋੜ ਨਹੀਂ ਆਪਾਂ ਸੰਗ ਦੇ ਕਹਿੰਦੇ ਨਹੀਂ ਹੁੰਦੇ ਪਰ ਉਹਨਾਂ ਨੂੰ ਪਤਾ ਹੀ ਹੁੰਦਾ ਪਰ ਮੈਂ ਕੱਲ ਬੋਲਿਆ ਵੀ ਸੀ ਕਿ ਤੁਸੀਂ ਜਿਉਂਦੇ ਜਿਉਂਦੇ ਕਹਿ ਵੀ ਦਿਆ ਕਰੋ ਇੱਕ ਵਾਰੀ ਬੋਲ ਵੀ ਦਿਆ ਕਰੋ ਕਹਿ ਵੀ ਦਿਆ ਕਰੋ ਸੰਗ ਦੇ ਹੀ ਨਾ ਰਹਿ ਜਾਈਏ ਸੰਗ ਦਾ ਬੰਦਾ ਰਹਿ ਜਾਂਦਾ ਹੈ ਉਹ ਫਿਰ ਮੁੜ ਕੇ ਮੌਕਾ ਸਮਾਂ ਜਿਹੜਾ ਹੈ ਉਹ ਤੁਹਾਡੇ ਹੱਥ ਨਹੀਂ ਆਉਂਦਾ ਮੈਂ ਕੱਲ ਵੀ ਇਹ ਗੱਲ ਬੋਲੀ ਸੀ ਕਿ ਹਰ ਬੰਦੇ ਦੀ ਜ਼ਿੰਦਗੀ ਵਿੱਚ ਰਿਸ਼ਤੇ ਬਣਦੇ ਨੇ ਖੂਨ ਦੇ ਖੂਨ ਦਾ ਰਿਸ਼ਤਾ ਇੱਕ ਤੇ ਜਦੋਂ ਤੁਸੀਂ ਪੈਦਾ ਹੋਏ ਹੋ ਤੁਹਾਡੀ ਮਾਂ ਨਾਲ ਇੱਕ ਔਰਤ ਨਾਲ ਤੁਹਾਡਾ ਰਿਸ਼ਤਾ ਬਣਦਾ ਬਾਕੀ ਕੋਈ ਐਸੀ ਖੇਡ ਵਰਤੇ ਤੁਹਾਡੇ ਘਰ ਭੈਣ ਹੋਵੇ ਤੁਹਾਡੀ ਇੱਕ ਮਾਂ ਦੀ ਕੁੱਖੋਂ ਤੁਸੀਂ ਦੋ ਭੈਣ ਭਰਾ ਨੇ ਜਨਮ ਲਿਆ ਹੋਵੇ ਫਿਰ ਤੁਹਾਡੇ ਘਰ ਵਿੱਚ ਇੱਕ ਭੈਣ ਆ ਜਾਂਦੀ ਹੈ ਦੋ ਔਰਤਾਂ ਤੁਹਾਡੀ ਜ਼ਿੰਦਗੀ 'ਚ ਆ ਜਾਂਦੀ ਫਿਰ ਤੁਹਾਡਾ ਵਿਆਹ ਹੁੰਦਾ ਫਿਰ ਘਰ ਵਾਲੀ ਇੱਕ ਔਰਤ ਤੁਹਾਡੀ ਜ਼ਿੰਦਗੀ 'ਚ ਆਉਂਦੀ ਹੈ ਪਿਆਰ ਵੰਡਿਆ ਜਾਂਦਾ ਮੈਂ ਖੂਨ ਦੇ ਰਿਸ਼ਤੇ ਦੀ ਗੱਲ ਕਰਦਾ ਫਿਰ ਤੁਹਾਡੀ ਘਰ ਵਾਲੀ ਆ ਜਾਂਦੀ ਹੈ ਉਹਦੇ ਨਾਲ ਵੀ ਬੜਾ ਇੱਕ ਸਾਂਝ ਹੁੰਦੀ ਹੈ ਕਿਉਂਕਿ ਉਹਨੇ ਤੁਹਾਡੇ ਬੱਚਿਆਂ ਨੂੰ ਜਨਮ ਦੇਣਾ ਹੁੰਦਾ ਹੈ ਤੁਹਾਡੇ ਖੂਨ ਨੂੰ ਉਹਨੇ ਆਪਣੇ ਖੂਨ ਨਾਲ ਸਿੰਜਣਾ ਹੁੰਦਾ ਹੈ ਤੁਹਾਡੇ ਖੂਨ ਨੂੰ ਆਪਣਾ ਖੂਨ ਪਿਆਉਣਾ ਹੁੰਦਾ ਹੈ ਉਹਦੇ ਨਾਲ ਵੀ ਇੱਕ ਤਰ੍ਹਾਂ ਨਾਲ ਸਾਡਾ ਖੂਨ ਦਾ ਹੀ ਰਿਸ਼ਤਾ ਬਣਦਾ ਤੁਹਾਡੀ ਜ਼ਿੰਦਗੀ ਚ ਮਾਂ ਆਉਂਦੀ ਹੈ ਘਰ ਵਾਲੀ ਆਉਂਦੀ ਹੈ ਭੈਣ ਆਉਂਦੀ ਹੈ ਮਾਂ ਭੈਣ ਫਿਰ ਘਰ ਵਾਲੀ ਫਿਰ ਅੱਗੇ ਕਰਮਾਂ ਵਾਲੇ ਨੇ ਜਿਨ੍ਹਾਂ ਦੇ ਘਰ ਵਿੱਚ ਫਿਰ ਅੱਗੇ ਧੀ ਵੀ ਪੈਦਾ ਹੁੰਦੀ ਹੈ ਧੀ ਵੀ ਕਰਮਾਂ ਵਾਲਿਆਂ ਨੂੰ ਮਿਲਦੀ ਹੈ ਬੱਚੀ ਦਾ ਜਨਮ ਹੁੰਦਾ ਹੈ ਫਿਰ ਤੁਹਾਡਾ ਰਿਸ਼ਤਾ ਚਾਰ ਔਰਤਾਂ ਨਾਲ ਬਣ ਜਾਂਦਾ ਨੇੜਲਾ ਰਿਸ਼ਤਾ ਜਿਹੜਾ ਬਿਲਕੁਲ ਸਿੱਧਾ ਰਿਸ਼ਤਾ ਉਦੋਂ ਅੱਗੇ ਤੇ ਪੋਤਰੀ ਵੀ ਆ ਸਕਦੀ ਹੈ ਭੂਆ ਵੀ ਹੁੰਦੀ ਹੈ ਅੱਗੇ ਰਿਸ਼ਤੇ ਤੇ ਬੜੇ ਹੁੰਦੇ ਨੇ ਪਰ ਮੈਂ ਬਿਲਕੁਲ ਕਲੋਜ ਰਿਸ਼ਤਿਆਂ ਦੀ ਗੱਲ ਕਰਦਾ ਮਾਂ ਭੈਣ ਘਰ ਵਾਲੀ ਤੁਹਾਡੀ ਬੇਟੀ ਤੁਹਾਡੀ ਧੀ ਹੁਣ ਮੇਰੀ ਜ਼ਿੰਦਗੀ ਵਿੱਚ ਮੈਂ ਕੱਲ ਵੀ ਕਿਹਾ ਕਿ ਭੈਣ ਸਾਡੀ ਹੈ ਨਹੀਂ ਮਾਂ ਹੈ ਫਿਰ ਭੈਣ ਹੈ ਨਹੀਂ ਵਿਆਹ ਕਰਾਇਆ ਨਹੀਂ ਘਰ ਵਾਲੀ ਨਾਲ ਕੋਈ ਰਿਸ਼ਤਾ ਫਿਰ ਹੋਣਾ ਕਿੱਥੇ ਹੈ ਤੇ ਬੇਟੀ ਆਈ ਨਹੀਂ ਕੁਦਰਤੀ ਜਿਹੜਾ ਪਿਆਰ ਹੈ ਜਿਹੜਾ ਤਿੰਨ ਚਾਰ ਚ ਵੰਡਿਆ ਜਾਂਦਾ ਉਹ ਇੱਕ ਤੇ ਹੀ ਰਹਿ ਜਾਂਦਾ ਵੰਡਿਆ ਜਾਂਦਾ ਨਾ ਤਿੰਨ ਚਾਰ ਵਿੱਚ ਆਪਾਂ ਪਿਆਰ ਵੰਡਦੇ ਹਾਂ ਕਈਆਂ ਪੁੱਤਾਂ ਦਾ ਜਦੋਂ ਵਿਆਹ ਹੋ ਜਾਂਦਾ ਫਿਰ ਮਾਵਾਂ ਨਾਲੋਂ ਪਿਆਰ ਘੱਟ ਕੇ ਥੋੜਾ ਜਿਹਾ ਘਰ ਵਾਲੀ ਨੂੰ ਵੀ ਪਿਆਰ ਕਰਨਾ ਪੈਣਾ ਉਹਦਾ ਪਿਆਰ ਵੰਡਿਆ ਜਾਂਦਾ ਮਾਂ ਨਾਲ ਵੀ ਪਿਆਰ ਕਰਦਾ ਫਿਰ ਘਰ ਵਾਲੀ ਨਾਲ ਵੀ ਕਰਨਾ ਹੀ ਪੈਂਦਾ ਉਹ ਵੀ ਉਹਦੇ ਲੜ ਲੱਗੀ ਹੈ ਉਹਦਾ ਪਿਆਰ ਵੰਡਿਆ ਜਾਂਦਾ ਕੁਝ ਦੁੱਖ ਸੁੱਖ ਮਾਂ ਨਾਲ ਫੋਲਦਾ ਫਿਰ ਥੋੜੇ ਜਿਹੇ ਦੁੱਖ ਸੁੱਖ ਆਪਣੀ ਘਰ ਵਾਲੀ ਨਾਲ ਵੀ ਫੋਲਣ ਲੱਗ ਜਾਂਦਾ ਫਿਰ ਥੋੜੇ ਜਿਹੇ ਦੁੱਖ ਸੁੱਖ ਆਪਣੀ ਭੈਣ ਨਾਲ ਵੀ ਫੋਲਦਾ ਫਿਰ ਆਪਣੀ ਧੀ ਨਾਲ ਵੀ ਫੋਲਦਾ ਸੋ ਜਦੋਂ ਮੇਰੇ ਵਰਗਾ ਹੁੰਦਾ ਉਹਦੇ ਵਿੱਚ ਫਿਰ ਇਹ ਹੁੰਦਾ ਕਿ ਤੁਹਾਡਾ ਜਿੰਨਾ ਕੁ ਪਿਆਰ ਹੈ ਉਹ ਇੱਕ ਥਾਂ ਦੇ ਉੱਤੇ ਜ਼ਿਆਦਾ ਹੁੰਦਾ ਬਾਕੀ ਇਹ ਗੱਲ ਨਹੀਂ ਕਿ ਮੈਂ ਬਾਕੀਆਂ ਨੂੰ ਪਿਆਰ ਨਹੀਂ ਕਰਦਾ ਮੇਰੀ ਜ਼ਿੰਦਗੀ ਵਿੱਚ ਲੱਖਾਂ ਸੰਗਤਾਂ ਆਈਆਂ ਤੇ ਮੈਂ ਪਿਆਰ ਸਭ ਨੂੰ ਕੀਤਾ ਅੱਜ ਵੀ ਬੜੇ ਮੈਨੂੰ ਪਿਆਰ ਕਰਦੇ ਨੇ ਮੈਂ ਖੂਨ ਦੇ ਰਿਸ਼ਤੇ ਦੀ ਗੱਲ ਕਰਦਾ ਉਹਨਾਂ ਤੇ ਮਾਵਾਂ ਪਤਾ ਹੀ ਨਹੀਂ ਕਿੰਨੀਆਂ ਮੇਰੇ ਸਿਰ ਤੇ ਹੱਥ ਰੱਖਦੀਆਂ ਨੇ ਰੱਖਦੀਆਂ ਹਨ ਤੇ ਰੱਖਦੀਆਂ ਰਹਿਣਗੀਆਂ ਕਿੰਨੀਆਂ ਮੇਰੀਆਂ ਭੈਣਾਂ ਨੇ ਜਿਨ੍ਹਾਂ ਨੇ ਭਰਾਵਾਂ ਤੋਂ ਵੱਧ ਕੇ ਮੈਨੂੰ ਪਿਆਰ ਕੀਤਾ ਕਰਦੀਆਂ ਸਨ ਕਰਦੀਆਂ ਹਨ ਤੇ ਕਰਦੀਆਂ ਰਹਿਣਗੀਆਂ ਇਹ ਤੇ ਬਹੁਤ ਮੈਂ ਸਿਰਫ ਗੱਲ ਕਰਦਾ ਖੂਨ ਦੇ ਰਿਸ਼ਤੇ ਬਲੱਡ ਦੇ ਰਿਸ਼ਤੇ ਇਹ ਗੱਲ ਨਹੀਂ ਹੈ ਕਿ ਪਿਆਰ ਕਰਨ ਵਾਲੇ ਨਹੀਂ ਹਨ ਜ਼ਿੰਦਗੀ ਹੈ ਚੱਲਦੀ ਰਹੀ ਹੈ ਚੱਲ ਰਹੀ ਹੈ ਚੱਲਦੀ ਰਹੇਗੀ ਇਹ ਰੁਕਦੀ ਪਰ ਇੱਕ ਗੱਲ ਮੈਂ ਤਜਰਬੇ ਨਾਲ ਕਹਿ ਰਿਹਾ ਇੱਕ ਹੁੰਦਾ ਤੁਹਾਡਾ ਸੁਣਿਆ ਸੁਣਾਇਆ ਉਹ ਹੁੰਦੀ ਹੈ ਜਾਣਕਾਰੀ ਵੀਰੋ ਸੁਣੋ ਜਿਹੜੀ ਚੀਜ਼ ਤੁਸੀਂ ਸੁਣੀ ਹੋਵੇ ਉਹ ਤੁਹਾਡੀ ਜਾਣਕਾਰੀ ਹੈ ਤੇ ਜਿਹੜੀ ਚੀਜ਼ ਹੰਡਾਈ ਹੋਵੇ ਉਹ ਤੁਹਾਡਾ ਆਪਣਾ ਗਿਆਨ ਹੁੰਦਾ ਹੈ ਜਿਹੜਾ ਐਕਸਪੀਰੀਅੰਸ ਵਿੱਚ ਆ ਜਾਏ ਉਹਨੂੰ ਗਿਆਨ ਕਹਿੰਦੇ ਨੇ ਜਿਹੜਾ ਤਜਰਬੇ ਚ ਆਵੇ ਨਾ ਆਪਾਂ ਥਿਊਰੀਆਂ ਹੀ ਸੁਣੀਆਂ ਹੋਣ ਲੋਕਾਂ ਤੋਂ ਸੁਣੀਆਂ ਹੋਣ ਉਹਨੂੰ ਕਹਿੰਦੇ ਨੇ ਥਿਊਰੀ ਉਹਨੂੰ ਕਹਿੰਦੇ ਨੇ ਜਾਣਕਾਰੀ ਉਹਨੂੰ ਕਹਿੰਦੇ ਨੇ ਇਨਫੋਰਮੇਸ਼ਨ ਇਨਫੋਰਮੇਸ਼ਨ ਹੁੰਦੀ ਹੈ ਪਰ ਜਦੋਂ ਤੁਸੀਂ ਕਮਾ ਲਵੋ ਫਿਰ ਤੁਹਾਡਾ ਆਪਣਾ ਗਿਆਨ ਬਣਦਾ ਤਜਰਬਾ ਹੁੰਦਾ ਤੇ ਜਿੰਨਾ ਚਿਰ ਤੁਹਾਡੇ ਨਾਲ ਇਹ ਬੀਤਦੀ ਨਹੀਂ ਉਹਨਾਂ ਚਿਰ ਤੁਹਾਨੂੰ ਪਤਾ ਨਹੀਂ ਲੱਗ ਸਕਦਾ ਹੁਣ ਜੇ ਕੋਈ ਬੰਦਾ ਕਿਸੇ ਦੇ ਚੂੰਡੀ ਵੱਢੇ ਨਾ ਉਹਨੂੰ ਕਹੇ ਤੂੰ ਚੂੰਡੀ ਦਾ ਦਰਦ ਮਹਿਸੂਸ ਕਰ ਕਿਵੇਂ ਕਰੇ ਕਿਸੇ ਨੂੰ ਟੀਕਾ ਲਾਓ ਨਾ ਉਹਨੂੰ ਕਹੇ ਵੀ ਟੀਕੇ ਦਾ ਦਰਦ ਫੀਲ ਕਰ ਕਿਵੇਂ ਕਰੇ ਜਿਹਦੇ ਟੀਕਾ ਲੱਗਦਾ ਉਹਨੂੰ ਦਰਦ ਦਾ ਪਤਾ ਲੱਗਦਾ ਲਾਗੀ ਹੋਏ ਸੋ ਜਾਣੈ ਪੀਰ ਪੀੜ ਦਾ ਪਤਾ ਜਿਹਨੂੰ ਲੱਗਦਾ ਤੇ ਮੈਂ ਤਜਰਬੇ ਨਾਲ ਕਹਿ ਸਕਦਾ ਵੀ ਇਹ ਦਰਦ ਉਹ ਮਹਿਸੂਸ ਕਰਦੇ ਹਨ ਜਿਨ੍ਹਾਂ ਨੇ ਸੱਚੀ ਆਪਣੀ ਜ਼ਿੰਦਗੀ ਚ ਆਪਣੀ ਮਾਂ ਨੂੰ ਖੋ ਦਿੱਤਾ ਇਹ ਸੱਚੀ ਉਹ ਫੀਲ ਕਰਦੇ ਮਹਿਸੂਸ ਕਰਦੇ ਮੈਂ ਆਪਣੀ ਜ਼ਿੰਦਗੀ ਚ ਕਿੰਨੇ ਬੰਦਿਆਂ ਤੋਂ ਸੁਣਿਆ ਮੇਰੀ ਮਾਂ ਨਹੀਂ ਮੇਰੀ ਮੇਰਾ ਪਿਓ ਨਹੀਂ ਮੇਰੀ ਮਾਂ ਦੀ ਚੜ੍ਹਾਈ ਕਰ ਗਈ ਮੈਂ ਕਹਿਣਾ ਅੱਛਾ ਚੱਲ ਕੋਈ ਨਹੀਂ ਤੂੰ ਧਿਆਨ ਰੱਖ ਛੁੱਟੀ ਲੈ ਲੈ ਘਰ ਚੱਲਿਆ ਜਾ ਆਪਾਂ ਇਹੀ ਕਹਿ ਸਕਦੇ ਹਾਂ ਕੋਈ ਦਵਾਈ ਬੂਟੀ ਦੀ ਲੋੜ ਹੋਈ ਦੱਸੀ ਕੋਈ ਖਰਚੇ ਦੀ ਲੋੜ ਹੋਈ ਦੱਸੀ ਫਿਰ ਮੈਨੂੰ ਪਤਾ ਲੱਗਦਾ ਸਾਡਾ ਫਲਾਣਾ ਸਿੰਘ ਉਹਦੀ ਮਾਂ ਚੜ੍ਹਾਈ ਕਰ ਗਈ ਸਾਡਾ ਫਲਾਣਾ ਬੰਦਾ ਉਹਦੀ ਮਾਂ ਦੀ ਮੌਤ ਹੋ ਗਈ ਆਪਾਂ ਸੁਣ ਲੈਂਦੇ ਸਾਡੇ ਵਾਸਤੇ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਠੀਕ ਹੈ ਸਾਡਾ ਪਿਆਰ ਵਾਲਾ ਬੰਦਾ ਉਹਦੀ ਮਾਂ ਦਾ ਦੁੱਖ ਹੈ ਸਾਡਾ ਪਰ ਜਦੋਂ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਘਟਨਾ ਵਾਪਰਦੀ ਹੈ ਫਿਰ ਪਤਾ ਲੱਗਦਾ ਵੀ ਇਹ ਦੁੱਖ ਸੱਚੀ ਕਿੱਡਾ ਵੱਡਾ ਹੁੰਦਾ ਹੈ ਇੱਕ ਬੰਦਾ ਜਿਉਂਦਾ ਹੁੰਦਾ ਉਦੋਂ ਨਹੀਂ ਉਹਦੀ ਐਡੀ ਲੋੜ ਮਹਿਸੂਸ ਹੁੰਦੀ ਜਦੋਂ ਬੰਦਾ ਚੱਲਿਆ ਜਾਂਦਾ ਹੈ ਫਿਰ ਉਹ ਫੀਲ ਬਹੁਤ ਹੁੰਦਾ ਹੈ ਮੈਂ ਸੋਚਦਾ ਵੀ ਮੇਰੀ ਮਾਤਾ ਕਿੰਨੀ ਵਾਰੀ ਇੱਥੇ ਦੀਵਾਨ ਸੁਣਦੇ ਸੀ ਬਹਿ ਕੇ ਹੁਣ ਇੱਥੇ ਅੱਗੇ ਬਹਿ ਕੇ ਦੀਵਾਨ ਸੁਣ ਰਹੇ ਨੇ ਕਈ ਵਾਰੀ ਉਹਨਾਂ ਨੇ ਦੀਵਾਨ ਚ ਆਉਣਾ ਸੰਗਤ ਵਿੱਚ ਲੈਣ ਚ ਲੱਗ ਕੇ ਮਿਲ ਲੈਣਾ ਫਤਿਹ ਬਲਾਦ ਦੀ ਘਰ ਚਲੇ ਜਾਣਾ ਤੇ ਆਪਾਂ ਨੂੰ ਲੋੜ ਹੀ ਨਹੀਂ ਪੈਂਦੀ ਹੁੰਦੀ ਵੀ ਚਲੋ ਠੀਕ ਹੈ ਆਈ ਤੇ ਗਈ ਮਾਤਾ ਆਈ ਸੀ ਗਈ ਪਰ ਜਦੋਂ ਬੰਦਾ ਜਿਉਂਦਾ ਹੁੰਦਾ ਉਦੋਂ ਨਹੀਂ ਪਤਾ ਲੱਗਦਾ ਜਦੋਂ ਕੁਛ ਤੁਹਾਡੇ ਕੋਲੋਂ ਚੱਲਿਆ ਜਾਂਦਾ ਫਿਰ ਫੀਲ ਹੁੰਦਾ ਜਦੋਂ ਤੁਹਾਡੇ ਕੋਲ ਹੋਵੇ ਉਦੋਂ ਅਸੀਂ ਕਦਰ ਨਹੀਂ ਕਰਦੇ ਅੱਛਾ ਇਹ ਬੰਦੇ ਦਾ ਸੁਭਾਅ ਇਕੱਲੀ ਮਾਂ ਵਾਸਤੇ ਨਹੀਂ ਹੁਣ ਵੇਖੋ ਆਪਣੇ ਦੰਦ ਨੇ ਚੰਗੇ ਬਣੇ ਹੁਣ ਹੈ ਕਦਰ ਇਹਨਾਂ ਦੀ ਵੀ ਠੀਕ ਹੈ ਦੰਦ ਨੇ ਪਰ ਜਦੋਂ ਟੁੱਟ ਜਾਣਗੇ ਫਿਰ ਬਗਾਨੇ ਲਾਣ ਦੂਜੇ ਦੰਦ ਬਣਾ ਕੇ ਨਕਲੀ ਲਾਵਾਂਗੇ ਫਿਰ ਲੱਗਦਾ ਵੀ ਯਾਰ ਦੰਦਾਂ ਦੀ ਕਿੱਡੀ ਲੋੜ ਸੀ ਹੁਣ ਸਾਡੀਆਂ ਕਿਡਨੀਆਂ ਨੇ ਕਿਡਨੀਆਂ ਦੀ ਜਦੋਂ ਖਰਾਬ ਹੋ ਜਾਣ ਫਿਰ ਕੋਈ ਕਿਡਨੀ ਦਿੰਦਾ ਫਿਰ ਪਤਾ ਲੱਗਦਾ ਵੀ ਯਾਰ ਇਹਦੀ ਕਿੱਡੀ ਲੋੜ ਸੀ ਜਦੋਂ ਸਰੀਰ ਚੱਲਦਾ ਹੈ ਭੱਜਦਾ ਹੈ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਸਰੀਰ ਹੈ ਚੱਲ ਗਿਆ ਇਹਦੀ ਕਿਹੜੀ ਗੱਲ ਹੈ ਪਰ ਜਦੋਂ ਸਰੀਰ ਖਤਮ ਹੋ ਜਾਂਦਾ ਹੈ ਬਿਮਾਰ ਪੈ ਜਾਂਦਾ ਹੈ ਜਾਂ ਬੰਦਾ ਮਰਨ ਵਾਲਾ ਹੁੰਦਾ ਹੈ ਸਰੀਰ ਦਾ ਉਦੋਂ ਪਤਾ ਲੱਗਦਾ ਵੀ ਯਾਰ ਸਰੀਰ ਦੀ ਕਿੱਡੀ ਵੱਡੀ ਜ਼ਿੰਦਗੀ ਚ ਲੋੜ ਹੈ ਹੁਣ ਕਦਰ ਨਹੀਂ ਹੁਣ ਆਪਾਂ ਜੋ ਮਰਜ਼ੀ ਸਿੱਟੀ ਜਾਂਦੇ ਹਾਂ ਇਹਦੇ ਵਿੱਚ ਵੀ ਚੱਲ ਜੋ ਮਰਜ਼ੀ ਘਾਹ ਫੂਸ ਖਾਈ ਜਾਓ ਜੋ ਮਰਜ਼ੀ ਗੰਦ ਪਿੱਲ ਖਾਈ ਜਾਓ ਜਰਦਾ ਵੀ ਸਿੱਟੀ ਤੁਰੇ ਜਾਂਦੇ ਹਾਂ ਇਹਦੇ ਵਿੱਚ ਤੰਬਾਕੂ ਮਾੜਾ ਹੈ ਸਿੱਟੀ ਤੁਰੇ ਜਾਂਦੇ ਹਾਂ ਸ਼ਰਾਬ ਮਾੜੀ ਹੈ ਸਿੱਟੀ ਤੁਰੇ ਜਾਂਦੇ ਹਾਂ ਤਲਿਆ ਮਾੜਾ ਅਗਲਾ ਵੱਧ ਪਲੇਟ ਉਹਦੀ ਭਰਦਾ ਇੱਥੇ ਆਪਾਂ ਮਹਿੰਗਾ ਮਹਿੰਗਾ ਸਲਾਦ ਲਿਆ ਕੇ ਰੱਖ ਦਿੰਦੇ ਹਾਂ ਸਲਾਦ ਕਹਿੰਦੀ ਕਿਸੇ ਨੇ ਵੇਖਣਾ ਹੀ ਨਹੀਂ ਪਕੌੜੇ ਖਾਣਗੇ ਸਾਰੇ ਸਿੱਟੀ ਤੁਰੇ ਜਾਂਦੇ ਹਾਂ ਇਹਦੀ ਕਦਰ ਅੱਜ ਨਹੀਂ ਹੈ ਸਾਨੂੰ ਤੇ ਸਾਨੂੰ ਡਾਕਟਰ ਕਹਿ ਦਵੇ ਵੀ ਤੇਰਾ ਤੇ ਸਰੀਰ ਗਿਆ ਹੁਣ ਨਹੀਂ ਬਚਦਾ ਫਿਰ ਪਤਾ ਲੱਗਦਾ ਵੀ ਸਰੀਰ ਦੀ ਵੈਲਿਊ ਕੀ ਹੈ ਤੰਦਰੁਸਤ ਕਾਇਆ ਦੀ ਵੈਲਿਊ ਕੀ ਹੈ ਤੰਦਰੁਸਤ ਸਰੀਰ ਦੀ ਬੰਦੇ ਨੂੰ ਕਿੱਡੀ ਵੱਡੀ ਜ਼ਿੰਦਗੀ ਚ ਲੋੜ ਹੁੰਦੀ ਹੈ ਜਦੋਂ ਬੰਦੇ ਦੇ ਕੋਲ ਹੈ ਸਰੀਰ ਚੰਗਾ ਭਲਾ ਉਦੋਂ ਬੰਦੇ ਨੂੰ ਪਤਾ ਨਹੀਂ ਲੱਗਦਾ ਇਹ ਸਾਡਾ ਸੁਭਾਅ ਹੀ ਹੈ ਜਿਹੜੀ ਚੀਜ਼ ਕੋਲ ਹੈ ਉਦੋਂ ਨਹੀਂ ਜਦੋਂ ਤੁਰ ਜਾਏ ਛੱਡ ਕੇ ਚਲੀ ਜਾਏ ਫਿਰ ਪਤਾ ਲੱਗਦਾ ਮੈਂ ਆਪਣੇ ਪਾਪਾ ਜੀ ਨੂੰ ਵੇਖਦਾ ਪਿਤਾ ਜੀ ਨੂੰ ਮੈਂ ਵੇਖਦਾ ਸੀ ਆਪਣਿਆਂ ਨੂੰ ਮੈਂ ਕਿਹਾ ਲੈ ਇਹ ਝਿੜਕ ਝੁੜਕ ਵੀ ਦੇਣਾ ਮੇਰੀ ਮਾਂ ਨੂੰ ਇੱਦਾਂ ਹੀ ਕਹਿ ਦੇਣਾ ਵੀ ਤੂੰ ਐ ਨੂੰ ਮਤਲਬ ਇਹ ਨਹੀਂ ਵੀ ਘਰ ਵਾਲੇ ਤਾਂ ਕਰਦੇ ਹੀ ਹੁੰਦੇ ਨੇ ਘਰਾਂ 'ਚ ਉਹਨੂੰ ਕਈ ਕੁਝ ਕਹਿ ਲੈਂਦਾ ਉਹਨੂੰ ਕਹਿ ਲੈਂਦਾ ਪਰ ਹੁਣ ਪਤਾ ਲੱਗਦਾ ਜਦੋਂ ਬੰਦਾ ਚਲੇ ਜਾਂਦਾ ਫਿਰ ਬੰਦਾ ਇਕੱਲਾ ਰਹਿ ਜਾਂਦਾ ਜੀਵਨ ਸਾਥੀ ਛੱਡ ਕੇ ਚਲੇ ਜਾਂਦਾ ਤੇ ਮੈਂ ਮਹਿਸੂਸ ਕਰਦਾ ਸੀ ਮੈਂ ਕਿਹਾ ਬੰਦਾ ਰੋ ਕੇ ਨਹੀਂ ਕਹਿੰਦਾ ਪਰ ਤਕਲੀਫ਼ ਤੇ ਹੈ ਹੀ ਹੈ ਸਾਥੀ ਦੇ ਜਾਣ ਘਰ ਵਾਲੀ ਦੇ ਜਾਣ ਦੀ ਕਿੱਡੀ ਵੱਡੀ ਤਕਲੀਫ਼ ਹੈ ਘਰ ਦੀ ਰੌਣਕ ਹੀ ਚਲੇ ਜਾਂਦੀ ਮੈਂ ਤੇ ਹਿਸਾਬ ਇਹ ਲਾਇਆ ਵੀ ਕਈ ਬੰਦਿਆਂ ਨੂੰ ਜਾਂਦੇ ਆ ਘਰ ਤੇ ਘਰ ਵਾਲੀਆਂ ਨਾਲ ਹੀ ਔਰਤ ਦੇ ਨਾਲ ਘਰ ਮਤਲਬ ਔਰਤ ਮਤਲਬ ਘਰ ਬੰਦਾ ਕਹੀ ਜਾਵੇ ਬੀਬੀ ਕਹੀ ਜਾਂਦੀ ਹੈ ਮੈਂ ਤੂੰ ਜਾ ਪੇਕੇ ਤੂੰ ਫਿਰ ਜਾ ਪੇਕੇ ਮੇਰੀ ਜਾਨ ਸੌਖੀ ਹੋ ਜੂ ਆਪਾਂ ਲੋਕਾਂ ਨੇ ਚੁਟਕਲੇ ਆ ਬਣਾਏ ਆਪਾਂ ਵੀ ਹੱਸ ਲੈਂਦੇ ਕਈ ਵਾਰੀ ਆਪਾਂ ਵੀ ਹੱਸ ਲੈਂਦੇ ਕਈ ਵਾਰੀ ਹੱਸ ਲੈਂਦੇ ਆ ਘਰ ਵਾਲੀ ਕਹਿੰਦੀ ਜੀ ਮੈਂ ਘਰ ਵਾਲੀ ਕਹਿੰਦੀ ਮੈਂ ਪੇਕੇ ਚੱਲੀ ਮੈਂ ਚੱਲੀ ਆ ਚਾਰ ਘੰਟਿਆਂ ਲਈ ਚੱਲੀ ਆ ਕੁਝ ਚਾਹੀਦਾ ਤੇ ਨਹੀਂ ਕਹਿੰਦੇ ਮੇਰੇ ਲਈ ਇੰਨਾ ਹੀ ਬਹੁਤ ਹੈ ਵੀ ਤੂੰ ਚੱਲੀ ਆ ਚਾਰ ਘੰਟੇ ਵੀ ਤੂੰ ਘਰੋਂ ਨਿਕਲ ਚਾਰ ਘੰਟੇ ਜਾ ਜਾਨ ਸੌਖੀ ਹੋਵੇ ਪਰ ਇਹ ਗੱਲਾਂ ਕਹਿਣ ਦੀਆਂ ਨੇ ਇਹ ਗੱਲਾਂ ਕਹਿਣ ਦੀਆਂ ਨੇ ਘਰ ਦੀ ਰੌਣਕ ਹੈ ਜਿਹੜੀ ਉਹ ਔਰਤ ਨਾਲ ਹੁੰਦੀ ਹੈ ਘਰ ਔਰਤ ਨਾਲ ਹੀ ਹੁੰਦਾ ਬੰਦਾ ਬਾਹਰੋਂ ਅੱਕਿਆ ਥੱਕਿਆ ਆਉਂਦਾ ਜਦੋਂ ਉਹਨੂੰ ਘਰ ਘਰ ਵਾਲੀ ਨਜ਼ਰ ਆਉਂਦੀ ਹੈ ਤੇ ਉਹਨੂੰ ਲੱਗਦਾ ਵੀ ਸਾਰਾ ਘਰ ਹੀ ਹੱਸਦਾ ਵਸਦਾ ਤੇ ਜਦੋਂ ਘਰ ਵਾਲੀ ਨਾ ਨਜ਼ਰ ਆਵੇ ਉਹਦੇ ਘਰ ਨੂੰ ਸਾਂਭਣ ਵਾਲੀ ਨਾ ਨਜ਼ਰ ਆਵੇ ਫਿਰ ਬੜੀ ਤਕਲੀਫ਼ ਹੁੰਦੀ ਹੈ ਸੋ ਇਸ ਕਰਕੇ ਲੱਗਦਾ ਹੀ ਹੁੰਦਾ ਹੈ ਸਾਨੂੰ ਜਿਹੜਾ ਜੀ ਚਲਿਆ ਜਾਂਦਾ ਹੈ ਘਰ ਵਿੱਚੋਂ ਬੜਾ ਔਖਾ ਹੈ ਨਾਲੇ ਜੀ ਘਰ ਵਿੱਚ ਕੋਈ ਵਾਧੂ ਨਹੀਂ ਹੁੰਦਾ ਭਾਵੇਂ ਬੱਚੇ ਜਿੰਨੇ ਮਰਜ਼ੀ ਆ ਜਾਣ ਪਰ ਕੋਈ ਵਾਧੂ ਨਹੀਂ ਹੁੰਦਾ ਘਰ ਸਾਰਿਆਂ ਦੀ ਜ਼ਿੰਦਗੀ 'ਚ ਲੋੜ ਹੁੰਦੀ ਹੈ ਤਾਂ ਕਰਕੇ ਜਿਹੜੇ ਤੁਹਾਡੇ ਰਿਸ਼ਤੇ ਨੇ ਉਹਨਾਂ ਦੀ ਕਦਰ ਕਰਿਆ ਕਰੋ ਚਾਹੇ ਤੁਹਾਡੀ ਘਰ ਵਾਲੀ ਹੈ ਚਾਹੇ ਤੁਹਾਡੀ ਮਾਂ ਹੈ ਚਾਹੇ ਤੁਹਾਡੇ ਬੱਚੇ ਨੇ ਉਹਨਾਂ ਦੀ ਜਿਉਂਦਿਆਂ ਦੀ ਕਦਰ ਕਰਿਆ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਹੈ ਤੈ ਪਾਸੋਂ ਉਹ ਲੱਦ ਗਏ ਤੂੰ ਅਜੇ ਨੱਪਦੀਓ ਹੈ ਸਾਰਿਆਂ ਨੇ ਜਾਣਾ ਹੁੰਦਾ ਸੁੰਦਰ ਕਾਇਆ ਮੈਂ ਵੇਖਦਾ ਇਹ ਕਾਇਆ ਮੈਂ ਰੁਲਦੀ ਵੇਖੀ ਜਿਉਂ ਧਰ ਉੱਪਰ ਛਾਰੋ ਸੁਣਿਓ ਬੰਦਾ ਕਿੰਨੇ ਰੂਪ ਬਦਲਦਾ ਰੂਪ ਬੜੇ ਬਦਲਦਾ ਬੱਚੇ ਦਾ ਚਿਹਰਾ ਵੇਖੋ ਫਿਰ ਜਦੋਂ ਉਹ ਬੱਚਾ 5 ਕੁ ਸਾਲ ਦਾ ਹੁੰਦਾ ਉਹਦਾ ਫੇਸ ਬਦਲ ਜਾਂਦਾ ਚਿਹਰਾ ਬਦਲ ਜਾਂਦਾ ਫਿਰ ਜਦੋਂ 10 ਕੁ ਸਾਲ ਦਾ ਹੁੰਦਾ ਫਿਰ ਚਿਹਰਾ ਬਦਲ ਜਾਂਦਾ ਕਾਫੀ ਰੂਪ ਬਦਲ ਜਾਂਦਾ ਜਦੋਂ 17-18 ਸਾਲ ਦਾ ਹੁੰਦਾ ਚਿਹਰਾ ਬਿਲਕੁਲ ਬਦਲ ਜਾਂਦਾ ਫਿਰ ਜਦੋਂ 25-26 ਸਾਲ ਦਾ ਹੁੰਦਾ ਚਿਹਰਾ ਫਿਰ ਬਿਲਕੁਲ ਹੀ ਬਦਲ ਜਾਂਦਾ ਫਿਰ 40 ਸਾਲ ਤੇ ਜਾ ਕੇ ਬਿਲਕੁਲ ਦਾੜੀ ਚਿੱਟੀ ਆਉਣੀ ਸ਼ੁਰੂ ਹੋ ਜਾਂਦੀ, ਫਿਰ ਬਦਲ ਜਾਂਦਾ ਚਿਹਰਾ। ਫਿਰ ਜਿਵੇਂ ਜਿਵੇਂ ਬੁਢੇਪੇ, ਤੁਸੀਂ ਵੇਖੋ ਕਿ ਚੌੜੇ ਚੌੜੇ ਖਿਲਰ ਜਾਂਦਾ ਬੰਦਾ, ਜਿਵੇਂ ਨਾ ਗਠਿਆ ਗਠਿਆ ਹੁੰਦਾ, ਏਦਾਂ ਉਹਦਾ ਸਰੀਰ ਜੁੜਿਆ ਜੁੜਿਆ ਹੁੰਦਾ, ਉਹਦਾ ਮੂੰਹ ਵੀ ਫੈਲਣ ਲੱਗ ਜਾਂਦਾ, ਬਾਡੀ ਵੀ ਉਹਦੀ ਫੈਲਣ ਜੇ ਲੱਗ ਜਾਂਦੀ ਹੈ। ਮਤਲਬ ਜਿਹੜਾ ਪਤਲਾ ਜਿਹਾ ਸੀ 25 ਸਾਲ ਦਾ, 20 ਸਾਲ ਦਾ ਵਿਆਹਿਆ 25 ਸਾਲ ਦਾ ਪਤਲਾ ਜਿਹਾ, ਜਿਵੇਂ ਜਿਵੇਂ ਉਹਦੀ ਉਮਰ ਵੱਧਦੀ ਹੈ 40 ਸਾਲ ਦਾ 50 ਸਾਲ ਦਾ, ਫਿਰ ਫੈਲਣ ਜੇ ਲੱਗ ਜਾਂਦਾ, ਚੌੜਾ ਜਿਹਾ ਹੋ ਜਾਂਦਾ ਸਰੀਰ ਨਾ, ਇਹ ਖਿਲਰ ਖਿਲਰ ਜੇ ਜਾਂਦਾ, ਖਿਲਰ ਮਾਸ ਖਿਲਰ ਖਿਲਰਣ ਜੇ ਲੱਗ ਜਾਂਦਾ। ਫਿਰ ਇੱਕ ਟਾਈਮ ਆਉਂਦਾ ਬੁਢੇਪਾ ਆ ਜਾਂਦਾ, ਫਿਰ ਉਦੋਂ ਸਰੀਰ ਬਿਲਕੁਲ ਇਹ ਤਨ ਹੋਏ, ਇਹ ਆਪਾਂ ਪੰਕਤੀ ਪੜ੍ਹਦੇ ਹੁੰਦੇ ਆ, ਜਰ ਆਈ ਜੋਗਣ ਹਾਰਿਆ, ਜਰ ਲੱਗਦੀ ਹੈ, ਜਿਵੇਂ ਲੋਹੇ ਨੂੰ ਜਰ ਲੱਗਦੀ ਹੈ, ਜਦੋਂ ਲੋਹੇ ਨੂੰ ਜਰ ਲੱਗ ਜਾਂਦੀ ਹੈ ਤੇ ਸੀਮੈਂਟ ਜੁਦਾ ਹੋ ਜਾਂਦਾ, ਲੋਹਾ ਜੁਦਾ ਹੋ ਜਾਂਦਾ, ਜਰ ਲੱਗ ਗਈ ਲੋਹਾ ਜੁਦਾ ਹੋ ਗਿਆ ਸੀਮੈਂਟ ਜੁਦਾ ਹੋ ਗਿਆ, ਜਦੋਂ ਸਰੀਰ ਨੂੰ ਜਰ ਲੱਗਦੀ ਹੈ ਹੱਡੀਆਂ ਜੁਦਾ ਹੋ ਜਾਂਦੀਆਂ ਨੇ, ਮਾਸ ਜੁਦਾ ਹੋ ਜਾਂਦਾ, ਜਦੋਂ ਬਿਲਕੁਲ ਬੰਦਾ ਬਜ਼ੁਰਗ ਹੋ ਜਾਏ ਬਿਲਕੁਲ ਉਹਦਾ ਚਿਹਰਾ ਹੀ ਬਦਲ ਜਾਂਦਾ, ਲੱਗਦਾ ਹੀ ਨਹੀਂ ਵੀ ਉਹੀ ਬੰਦਾ। ਅੱਛਾ ਇੱਥੇ ਤੱਕ ਤੇ ਠੀਕ ਹੈ, ਜ਼ਿੰਦਗੀ 'ਚ ਅਸੀਂ ਕਈ ਚਿਹਰੇ ਬਦਲਦੇ ਹਾਂ, ਪਰ ਮਰਨ ਤੋਂ ਬਾਅਦ ਵੀ ਇੱਕ ਚਿਹਰਾ ਹੁੰਦਾ ਹੈ ਜਿਹੜਾ ਬਿਲਕੁਲ ਹੀ ਬਦਲ ਜਾਂਦਾ, ਤੁਸੀਂ ਬਿਲਕੁਲ ਹੀ ਬਦਲ ਜਾਂਦੇ। ਡੈਥ ਤੋਂ ਬਾਅਦ ਬੰਦੇ ਦਾ ਰੂਪ ਬਿਲਕੁਲ ਹੀ ਬਦਲ ਜਾਂਦਾ। ਮੈਂ ਕੱਲ ਆਪਣੀ ਮਾਂ ਦਾ ਚਿਹਰਾ ਵੇਖਿਆ ਜਦੋਂ ਮੈਂ ਇੱਥੋਂ ਗਿਆ ਘਰ, ਤੇ ਹਸਪੀਟਲ ਵਿੱਚ ਮੈਨੂੰ ਇਹ ਲੱਗਦਾ ਸੀ ਕਿ ਇਹ ਮੇਰੀ ਮਾਂ ਨਹੀਂ, ਪਤਾ ਨਹੀਂ ਕੌਣ, ਚਿਹਰਾ ਹੀ ਬਦਲ ਗਿਆ, ਅੱਖਾਂ ਸੁੱਜ ਗਈਆਂ, ਕਿਸ ਤਰ੍ਹਾਂ ਦਾ ਚਿਹਰਾ ਬਣ ਗਿਆ, ਰੂਹ ਉਹਨਾਂ ਨੇ ਮੂੰਹ ਵਿੱਚ ਵੀ ਪਾਇਆ ਹੋਇਆ, ਨੱਕ 'ਚ ਵੀ ਪਾਇਆ ਹੋਇਆ, ਹੱਥ ਇੱਦਾਂ ਗਲੇ ਪਏ ਐ, ਚਿੱਟੇ ਹੱਥ ਗਲੇ ਪਏ, 3 ਦਿਨ ਹੋ ਗਏ ਸੀ ਸਰੀਰ ਪਏ ਨੇ, ਬਿਲਕੁਲ ਹੀ ਚਿਹਰਾ ਬਦਲ ਜਾਂਦਾ। ਸੋ ਤਾਂ ਕਰਕੇ ਇਹ ਹੈ ਕਿ ਇਹੋ ਜਿਹੇ ਮਾਹੌਲ ਵਿੱਚ ਸਾਨੂੰ ਯਾਦ ਆਉਂਦਾ, ਪਰ ਸਾਡੇ ਮਨ ਵਿੱਚ ਇੱਕ ਵੈਰਾਗ ਦਾ ਭਾਵ ਸਾਰੀ ਜ਼ਿੰਦਗੀ ਰਹਿਣਾ ਚਾਹੀਦਾ। ਅੱਜ ਮੈਂ ਬਹੁਤ ਸੋਹਣਾ ਲੱਗਦਾ ਇਹ ਸੱਚ ਹੈ, ਪਰ ਇੱਕ ਦਿਨ ਮੈਂ ਬਹੁਤ ਕਰੂਪ ਹੋਵਾਂਗਾ ਇਹ ਵੀ ਸੱਚ ਹੈ, ਇਹ ਵੀ ਸੱਚ ਹੈ। ਅੱਜ ਮੈਂ ਬਹੁਤ ਪਿਆਰਾ ਲੱਗਦਾ, ਮੇਰਾ ਚਿਹਰਾ ਫੱਬਦਾ, ਮੈਂ ਸੋਹਣਾ ਲੱਗਦਾ, ਇਹ ਸੱਚ ਹੈ, ਪਰ ਇੱਕ ਦਿਨ ਤੇ ਹੋਰ ਹੀ ਕੁਝ ਬਣ ਜਾਣਾ। ਜੇ ਬੰਦੇ ਦੀ ਯਾਦ ਰਵੇ ਫਿਰ ਬੰਦਾ ਹੰਕਾਰ ਨਹੀਂ ਕਰਦਾ, ਫਿਰ ਕਿਸ ਗੱਲ ਦਾ ਮਾਣ ਕਰੇਗਾ, ਫਿਰ ਹੰਕਾਰ ਨੇੜੇ ਨਹੀਂ ਆਉਂਦਾ, ਫਿਰ ਆਕੜ ਜੀ ਨਹੀਂ ਆਉਂਦੀ। ਇਸੇ ਕਰਕੇ ਗੁਰੂ ਸਾਹਿਬ ਨੇ ਵਾਰ ਵਾਰ ਭਗਤ ਰਵਿਦਾਸ ਜੀ ਕਹਿੰਦੇ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ, ਰਾਖੋ ਕੰਧ ਉਸਾਰੋ ਨੀਵਾਂ, ਸਾਡੇ ਤੀਨ ਹੱਥ ਤੇਰੀ ਸੀਵਾ, ਬੰਕੇ ਬਾਲ ਪਾਗ ਸਿਰ ਡੇਰੀ, ਇਹ ਤਨ ਹੋਏ ਗੋ ਭਸਮ ਕੀ ਢੇਰੀ, ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ, ਮੇਰੀ ਜਾਤ ਕਮੀਨੀ ਪਾਤ ਕਮੀਨੀ, ਓਛਾ ਜਨਮ ਹਵਾਰਾ, ਤੁਮ ਸਰਨਾਗਤ ਰਾਜਾ ਰਾਮ ਚੰਦ ਕਹਿ ਰਵਿਦਾਸ। ਸ਼ੁਰੂ ਵਾਲੀਆਂ ਪੰਕਤੀਆਂ ਨੇ, ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਇਹਨਾਂ ਸ਼ਬਦਾਂ ਨੂੰ, ਇਹਨਾਂ ਬੋਲਾਂ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ, ਫਿਰ ਬੰਦਾ ਆਕੜ ਤੋਂ ਹੰਕਾਰ ਤੋਂ ਬਚਿਆ ਰਹਿੰਦਾ ਹੈ। ਕੱਲ ਅਸੀਂ ਕੱਲ ਮੈਂ ਆਪਣੀ ਮਾਂ ਦਾ ਸੰਸਕਾਰ ਕੀਤਾ ਹੈ, ਚਾਹੇ 10 ਸਾਲ ਨੂੰ ਹੋਵੇ, ਚਾਹੇ 10 ਦਿਨ ਨੂੰ ਹੋਵੇ, ਚਾਹੇ 20 ਸਾਲ ਨੂੰ ਹੋਵੇ, ਚਾਹੇ 30 ਨੂੰ ਹੋਵੇ, ਪਰ ਇੱਕ ਦਿਨ ਸਾਡਾ ਵੀ ਹੁੰਦਾ। ਆਪਾਂ ਸਾਰਿਆਂ ਨੇ ਇੱਕ ਦਿਨ ਦੁਨੀਆ ਛੱਡ ਜਾਣੀ ਹੁੰਦੀ ਹੈ, ਤੇ ਭਰਿਆ ਭਰਾਇਆ ਘਰ। ਮੇਰੀ ਮਾਂ ਦਾ ਮੇਰੇ ਆਪਣੇ ਘਰ ਨਾਲ ਬੜਾ ਪਿਆਰ ਸੀ, ਮੇਰਾ ਘਰ ਮੇਰਾ ਘਰ ਮੇਰਾ ਘਰ ਮੇਰਾ ਘਰ, ਤੇ ਕਹਿੰਦੇ ਐ ਭਰੇ ਘਰ ਭਰੇ ਸੰਸਾਰ, ਛੱਡ ਕੇ ਤੁਰ ਜਾਣਾ ਹੁੰਦਾ ਹੈ। ਸਾਰਿਆਂ ਦੇ ਘਰ ਭਰੇ ਭਰਾਏ ਧਿਆਨ ਨਾਲ ਸੁਣਨਾ ਮੈਂ ਸੋਚਦਾ ਮੇਰੀ ਮਾਂ ਦੇ ਹੱਥ ਹੀ ਚਾਬੀ ਸਾਰੇ ਘਰ ਦੀ ਕਿਸੇ ਨੂੰ ਪਤਾ ਹੀ ਨਹੀਂ ਬਾਕੀ ਦੇ ਕਿੱਦਾਂ ਕਰਨਾ ਸਾਰਾ ਕੁਝ ਉਹਨੇ ਕਰਨਾ ਸਾਰਾ ਕੁਝ ਉਹਨੂੰ ਪਤਾ ਸੀ ਤੇ ਮੇਰੇ ਕਹਿਣ ਦਾ ਭਾਵ ਇਹ ਹੈ ਵੀ ਸਾਰਿਆਂ ਦੇ ਭਰੇ ਭਰਾਏ ਘਰ ਭਰੇ ਉਹ ਜਿੰਦਰੇ ਲੱਗੇ ਉਹ ਅਲਮਾਰੀਆਂ ਉਹ ਘਰ ਇੱਕ ਇੱਕ ਚੀਜ਼ ਸਾਂਭ ਕੇ ਰੱਖੀ ਮੈਂ ਕਈ ਵਾਰੀ ਮਾਂ ਨੂੰ ਕਹਿਣਾ ਵੀ ਤੂੰ ਆਹ ਵਰਤ ਲਿਆ ਕਰ ਉਹਨੇ ਦਾਜ ਵਾਲੇ ਵੀ ਸਾਰਾ ਸਮਾਨ ਸਾਂਭ ਸਾਂਭ ਰੱਖਿਆ ਮੈਂ ਅੱਗੇ ਪੋਤਰੀਆਂ ਨੂੰ ਦੇਣਾ ਮੈਂ 50 ਤੋਲੇ ਇੱਕ ਪੋਤਰੀ ਨੂੰ ਪਾਉਣਾ ਮੈਂ 50 ਤੋਲੇ ਦੂਜੀ ਨੂੰ ਪਾਉਣਾ ਮੈਂ ਕਿਹਾ ਇੰਨਾ ਕੀ ਕਰੇਗੀ ਮੈਂ ਆਪਣੀਆਂ ਇਹਨੂੰ ਕਰਨਾ ਮੈਂ ਇੱਦਾਂ ਕਰਨਾ ਮੈਂ ਆਹ ਕਰਨਾ ਕਿੰਨਾ ਬੰਦਾ ਸੋਚਦਾ ਸਾਰਾ ਕੁਛ ਹੀ ਫਿਰ ਇੱਥੇ ਭਰਿਆ ਭਰਾਇਆ ਸੰਸਾਰ ਛੱਡ ਕੇ ਬੰਦਾ ਤੁਰ ਪੈਂਦਾ
ਭਰਿਆ ਸੰਸਾਰ ਛੱਡ ਸਦਾ ਆ ਗਿਆ ਜੋਰਾ ਵਰ ਜਾ ਫਿਰ ਤਾਂ ਭਰਿਆ ਸੰਸਾਰ ਛੱਡ ਜਾਣ ਸਦਾ ਆ ਗਿਆ ਜੋਰਾ ਵਰ ਜਾ
ਭਰਿਆ ਸੰਸਾਰ ਛੱਡ ਜਾ
ਉਦੋਂ ਬੀਬੀਆਂ ਕਹਿੰਦੀਆਂ ਲੜਕੀ ਜਦੋਂ ਵਿਦਿਆ ਹੁੰਦੀ ਹੈ ਤੇ ਮਲਵਈਆਂ ਦੇ ਮਾਲਵੇ ਵਾਲੇ ਉਦੋਂ ਇਹ ਗਾਉਂਦੇ ਹੁੰਦੇ ਨੇ, ਸਾਡੇ ਜਿਹੜੇ ਪਾਕਿਸਤਾਨੋਂ ਆਏ ਨੇ ਉਹ ਇੱਦਾਂ ਨਹੀਂ ਗਾਉਂਦੇ, ਸਾਡੇ ਸਾਡੇ ਗਾਇਆ ਜਾਂਦਾ ਮੈਨੂੰ ਰੱਖ ਲੈ ਅੱਜ ਦੀ ਰਾਤ ਉਦੋਂ ਇੱਦਾਂ ਗਾਉਂਦੇ, ਜਿਵੇਂ ਇੱਕ ਮਿੰਟ ਰੁਕੀ ਉਹ ਗਾਣਗੀਆਂ
ਮੈਨੂੰ ਰੱਖ ਲੈ ਅੱਜ ਦੀ ਰਾਤ ਵੇ ਮੈਨੂੰ ਰੱਖ ਲੈ ਬਾਬਲਾ,
ਉਹ ਇੱਦਾਂ ਗਾਉਂਦੇ ਜੋ ਧੀ ਵਿਦਿਆ ਹੁੰਦੀ ਹੈ ਸਾਡੇ ਮਾਲਵੇ ਵਾਲੇ ਇੱਦਾਂ ਗਾਉਂਦੇ, ਫਿਰ ਅੱਗੋਂ ਇੱਕ 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 ਲੜਕੀਆਂ ਇੱਦਾਂ ਗਾਉਂਦੀਆਂ ਨੇ, ਉਹ ਗਾਉਂਦੀਆਂ ਨੇ
ਮੈਨੂੰ ਰੱਖ ਲੈ ਅੱਜ ਦੀ ਰਾਤ ਵੇ ਮੈਨੂੰ ਰੱਖ ਲੈ ਬਾਬਲਾ,
ਜਦੋਂ ਤੁਰਨ ਲੱਗਦੀ ਹੈ ਤੇ ਇੱਕ ਪਾਸਾ ਬੋਲਦਾ
ਨੀ ਮੈਂ ਸੱਜਣ ਮੰਗਾਏ ਆਪ ਨੀ ਕਿਵੇਂ ਰੱਖ ਲਾ ਧੀਏ,
ਮੈਂ ਆਪ ਬੁਲਾਏ ਬਰਾਤ ਮੈਂ ਸੱਦੀ ਹੈ ਮੈਂ ਤੈਨੂੰ ਘਰੇ ਕਿਵੇਂ ਰੱਖ, ਸਾਡੇ ਮਾਲਵੇ ਵਾਲੇ ਸਾਡੇ ਪਾਕਿਸਤਾਨੋਂ ਆਏ ਲੋਕ ਇੱਦਾਂ ਗਾਉਂਦੇ ਤੇ ਮਲਵਈਆਂ ਦੇ ਵਿੱਚ ਰਿਵਾਜ ਹੈ ਉਹ ਕਹਿੰਦੇ ਨੇ ਉਹ ਕਹਿੰਦੇ ਨੇ
ਧੀਏ ਛੱਡਨੀ ਪੀੜੀ ਦਾ ਪਾਵਾ ਤੇ ਸਾਡਾ ਨਹੀਂ ਹੁੰਦਾ ਵਾ,
ਅੱਗੇ
ਲੈ ਨੀ ਚੱਲੇ ਧੀਏ ਛੱਡਦੇ ਪੀੜੀ ਦਾ ਤੇ ਸਾਡਾ ਨਹੀਂ ਹੁੰਦਾ ਵਾ ਜੋਰਾਂ ਵਾਲੇ ਲੈ ਨੀ,
ਇਹ ਨਾ ਪਾਵਾ ਛੱਡ ਦਿੰਦੀਆਂ, ਅੱਜ ਕੱਲ ਇੱਦਾਂ ਨਹੀਂ ਚੱਲਦਾ ਪਰ ਜਦੋਂ ਅਰਥੀ ਜਾਂਦੀ ਨਾ ਉਦੋਂ ਟੁੱਕਦੀ ਉਦੋਂ ਫਿਰ ਬੰਦਾ ਕਹਿੰਦਾ ਵੀ ਸਾਡਾ ਕੋਈ ਜ਼ੋਰ ਨਹੀਂ, ਕੱਲ ਮੇਰੀ ਨਾਨੀ ਵਾਜਾ ਮਾਰਦੀ ਸੀ ਮੇਰੀ ਧੀ ਚੱਲੀ ਉਹਨੇ ਦੋ ਵਾਰੀ ਧੀ ਤੋਰੀ, ਕਿਸੇ ਦੀ ਜ਼ਿੰਦਗੀ ਜੇਤਾਂ ਦਾ ਟਾਈਮ ਨਹੀਂ ਆਉਣਾ ਚਾਹੀਦਾ, ਧੀ ਇੱਕ ਵਾਰੀ ਤੋਰੀ ਉਹਨੇ ਦੋ ਵਾਰੀ ਤੋਰੀ, ਇੱਕ ਵਾਰੀ ਉਹਨੇ ਵਿਆਹ ਕੇ ਤੋਰੀ ਇੱਕ ਤੇ ਉਦਣ ਤੋਰੀ, ਇਹ ਤੇ ਹਰ ਮਾਂ ਚਾਹੁੰਦੀ ਮੈਂ ਧੀ ਤੋਰਾਂ ਪਰ ਇੱਕ ਵਾਰੀ ਕੱਲ ਉਹਨੇ ਧੀ ਆਪਣੀ ਅਰਥੀ ਜਦੋਂ ਤੁਰੀ ਲੱਕੜਾਂ ਵੱਲ ਦੋ ਤੋਰੀ ਇਹ ਵੀ ਤੋਰੀ ਇਹ ਵੀ ਧੀ ਤੋਰੀ, ਤੇ ਮੈਂ ਤੇ ਅਰਦਾਸ ਕਰਦਾ ਕਦੇ ਕਿਸੇ ਮਾਂ ਪਿਓ ਨੂੰ ਪੁੱਤ ਤੇ ਧੀ ਤੋਰਨੇ ਨਾ ਪੈਣ, ਕਦੇ ਨਾ ਤੋਰਨੇ ਬੜਾ ਔਖਾ, ਉਧਰ ਤੇ ਚੱਲ ਜਾਂਦਾ ਇਹ ਬੜਾ ਔਖਾ ਕਿਸੇ ਨੂੰ ਨਾ ਤੋਰਨੇ ਨਾ ਭਾਈ ਮਾਪੇ, ਹਾਂ ਇੱਕ ਸਮਾਂ ਆ ਜਾਂਦਾ ਬੰਦਾ ਬਜ਼ੁਰਗ ਹੈ ਬੁਰਾ ਹਾਲ ਸਰੀਰ ਦਾ ਇੱਕ ਟਾਈਮ ਆ ਜਾਂਦਾ ਉਹ ਇੱਕ ਸਮਾਂ ਹੁੰਦਾ, ਧੀਆਂ ਤੇ ਲੋਕੀ ਏਅਰਪੋਰਟਾਂ ਤੇ ਤੋਰਦੇ ਨੇ ਮਸਾਂ ਜਦੋਂ ਬਾਹਰ ਪੜ੍ਹਨ ਜਾਂਦੀਆਂ ਨੇ ਧੀਆਂ ਤੇ ਬਾਹਰ ਪੜ੍ਹਨ ਭੇਜਦੇ ਨੇ ਲੋਕ ਉਦੋਂ ਨੀ ਤੋਰ ਸਕਦੇ ਉਦੋਂ ਵੀ ਔਖਾ ਹੈ, ਫਿਰ ਅੱਗ ਵਾਲੇ ਪਾਸੇ ਨੂੰ ਤੋਰਨਾ ਜਿੱਥੇ ਅੱਗ ਲੱਗੀ ਹੋਵੇ ਤਿਆਰੀ ਕੀਤੀ ਹੋਵੇ ਸਾੜਨ ਚੱਲੇ ਅਤੀ ਇਹ ਬੜਾ ਔਖਾ, ਅਸਲ ਤਾਂ ਇਹ ਉੱਥੇ ਹੈ ਵੀ ਜੋਰਾਂ ਵਾਲੇ ਲੈ ਨਹੀਂ ਚੱਲਦੇ ਧੀਏ ਛੱਡਦੇ ਪੀੜੀ ਦਾ ਪਾਵਾ ਸਾਡਾ ਨਹੀਂ ਦਾਵਾ, ਹੁਣ ਸਾਡਾ ਦਾਵਾ ਹੀ ਕੋਈ ਆ ਦੂਜੇ ਕਿਵੇਂ ਲੈ ਜਾਣਗੇ, ਧੀ ਕਹਿ ਦੇਵੇ ਮੈਂ ਨਹੀਂ ਜਾਣਾ, ਅੱਜ ਕੱਲ ਜ਼ਮਾਨਾ ਏਦਾਂ ਦਾ ਮੁੰਡਾ ਬਰਾਤ ਲੈ ਕੇ ਆਇਆ ਹੋਵੇ ਤੇ ਕਹਿਣ ਸਾਨੂੰ ਦਾਜ ਚਾਹੀਦਾ ਤੇ ਧੀ ਕਵੇ ਮੈਂ ਨਹੀਂ ਜਾਣਾ ਦਾਜ ਦੇ ਲੋਭੀਆਂ ਵੱਲ, ਜਿੰਨਾ ਚਿਰ ਗੱਡੀ ਨਹੀਂ ਦਿੰਦੇ ਉਹਨਾਂ ਚਿਰ ਅਸੀਂ ਆਨੰਦ ਕਾਰਜ ਨਹੀਂ ਕਰਾਉਣੇ, ਕੁੜੀ ਕਵੇ ਮੈਂ ਨਹੀਂ ਕਰਾਉਣੇ ਜਾਂ ਭੱਜੋ ਕੋਈ ਦਾਵਾ ਨਹੀਂ ਮੁੰਡੇ ਵਾਲਿਆਂ ਦਾ ਧੱਕੇ ਨਾਲ ਵੀ ਕੁੜੀ ਕਿਸੇ ਦੀ ਲੈ ਜਾਣਗੇ, ਬੜੀਆਂ ਬਰਾਤਾਂ ਖਾਲੀ ਮੋੜ ਦਿੰਦੀਆਂ ਨੇ ਕੁੜੀਆਂ ਬਰਾਤਾਂ ਖਾਲੀ ਮੋੜ ਦਿੰਦੀਆਂ, ਪਰ ਇਹ ਇੱਕ ਇਹੋ ਜਿਹਾ ਸਮਾਂ ਹੁੰਦਾ ਜਦੋਂ ਤੁਹਾਡਾ ਕੋਈ ਦਾਵਾ ਨਹੀਂ ਚੱਲਦਾ ਤੁਹਾਡਾ ਕੋਈ ਜ਼ੋਰ ਨਹੀਂ ਚੱਲਦਾ ਤੁਸੀਂ ਕੁਛ ਨਹੀਂ ਕਰ ਸਕਦੇ। ਇੱਕ ਗੱਲ ਹੋਰ, ਭਾਵੇਂ ਕੋਈ ਹੋਵੇ ਦੁਨੀਆ ਦਾ ਵੱਡੇ ਤੋਂ ਵੱਡਾ ਬੰਦਾ, ਇੱਥੇ ਸਾਰੇ ਇੱਕ ਨੇ। ਇਸੇ ਕਰਕੇ ਪੜ੍ਹਦੇ ਰਾਜਾ ਪ੍ਰਜਾ ਸਮਕਰ ਮਾਰੇ ਐਸੋ ਕਾਲ ਵਡਾਨੀ ਦੇ। ਰਾਜਾ ਤੇ ਪ੍ਰਜਾ ਸਭ ਬਰਾਬਰ ਇੱਕ ਥਾਂ ਤੇ ਹੋ ਜਾਂਦੇ ਨੇ ਜਦੋਂ ਮੌਤ ਆਉਂਦੀ ਹੈ, ਕੋਈ ਵੱਡਾ ਛੋਟਾ ਨਹੀਂ ਰਹਿੰਦਾ। ਇਸੇ ਕਰਕੇ ਕੁਦਰਤ ਦੇ ਵਿਧਾਨ ਨੂੰ ਆਪਾਂ ਕਹਿੰਦੇ ਨੇ ਇਹਦੇ ਤੋਂ ਉੱਪਰ ਕੁਛ ਨਹੀਂ। ਇੱਕ ਕੁਦਰਤ ਦਾ ਵਿਧਾਨ ਇੱਦਾਂ ਦਾ, ਤੁਸੀਂ ਕਹਿ ਨਹੀਂ ਸਕਦੇ ਵੀ ਆਹ ਮਹਾਰਾਜਾ ਹੈ, ਮਹਾਰਾਜੇ ਨੂੰ ਵੀ ਆਪਣੀ ਮਾਂ ਨੂੰ ਤੋਰਨਾ ਪੈਣਾ। ਅਸੀਂ ਗਰੀਬ ਹਾਂ ਜੀ, ਅਸੀਂ ਕੁੱਲੀਆਂ ਚ ਰਹਿਣ ਵਾਲੇ ਹਾਂ, ਮਹਿਲਾਂ ਚ ਰਹਿਣ ਵਾਲਾ, ਮਹਿਲਾਂ ਵਾਲੇ ਨੂੰ ਵੀ ਤੋਰਨਾ ਪਊ, ਕੁੱਲੀਆਂ ਵਾਲੇ ਨੂੰ ਵੀ ਤੋਰਨਾ ਪਊ, ਇਹ ਸਾਰਿਆਂ ਲਈ ਬਰਾਬਰ ਹੈ। ਕਹਿੰਦੇ ਰਾਜਾ ਤੇ ਪ੍ਰਜਾ, ਰਾਜਾ ਪ੍ਰਜਾ ਸਮ ਕਰ ਮਰ ਬਰਾਬਰ ਹੋ ਜਾਂਦੇ ਨੇ, ਇੱਕ ਟਾਈਮ ਏਦਾਂ ਦਾ ਆਉਂਦਾ। ਐਸੋ ਕਾਲ ਵਡਾਨੀ ਰਹੀ, ਕਾਲ ਇਹੋ ਜਿਹਾ, ਮੌਤ ਏਦਾਂ ਦੀ ਚੀਜ਼ ਹੈ ਜਿੱਥੇ ਰਾਜਾ ਤੇ ਪ੍ਰਜਾ ਸਭ ਬਰਾਬਰ ਹੋ ਜਾਂਦੇ, ਸਮ ਹੋ ਜਾਂਦੇ, ਬਰਾਬਰ ਹੋ ਜਾਂਦੇ। ਇਸ ਕਰਕੇ ਇਹ ਸਭ ਤੇ ਸਮਾਂ ਆਉਂਦਾ। ਬਸ ਇਹ ਹੈ ਵੀ ਇਹੋ ਜਿਹੇ ਸਮੇਂ ਨੂੰ ਨਜਿੱਠਣਾ ਪੈਂਦਾ, ਫੇਸ ਕਰਨਾ ਪੈਂਦਾ। ਬਾਕੀ ਆਹ ਇੱਕ ਕੁਦਰਤੀ ਗੱਲ ਹੈ। ਹੁਣ ਅਗਲਾ ਕਹਿੰਦਾ ਜੀ ਰੋਣਾ ਕਾਹਦੇ ਵਾਸਤੇ ਹੈ? ਨਹੀਂ ਭਾਈ, ਜਦੋਂ ਟਾਹਣੀ ਨਾਲੋਂ ਪੱਤਾ ਟੁੱਟਦਾ ਹੈ ਉਹਦੇ ਚੋਂ ਵੀ ਪਾਣੀ ਸਿੰਬਦਾ ਹੈ। ਬੰਦਾ ਆਪਣੀ ਮਾਂ ਨਾਲੋਂ ਟੁੱਟੇ, ਪੁੱਤ ਨਾਲੋਂ ਟੁੱਟੇ, ਉਦੋਂ ਫਿਰ ਇਹ ਤੇ ਕੁਦਰਤੀ ਗੱਲ ਹੁੰਦੀ ਹੈ। ਹੁਣ ਸਪਰੈਸ ਕਰੀ ਜਾਈਏ, ਹੁਣ ਮੈਂ ਕਹਾਂ ਮੈਂ ਭੈੜਾ ਲੱਗਦਾ, ਨਹੀਂ ਭਾਈ ਹੱਸਣ ਵੇਲੇ ਹੱਸਾਂਗੇ, ਅੱਜ ਸਮਾਂ ਇੱਦਾਂ ਦਾ ਫਿਰ ਬੰਦੇ ਦਾ ਰੋਣਾ ਵੀ ਆ ਜਾਂਦਾ। ਹਾਂ ਉਦੋਂ ਮਾੜੀ ਗੱਲ ਹੋਏਗੀ ਜੇ ਮੈਂ ਰੋਂਦਾ ਹੀ ਰਵਾਂ, ਉਦੋਂ ਪ੍ਰੋਬਲਮ ਪੈ ਜਾਏਗੀ ਜਦੋਂ ਤੁਸੀਂ ਰੋਂਦੇ ਹੀ ਰਹੋਗੇ। ਤੁਹਾਡੇ ਦਿਮਾਗ ਤੇ ਪੈ ਗਿਆ ਨਾ ਮਾਇਆ ਪੈ ਗਈ, ਹੁਣ ਤੁਹਾਡਾ ਦਿਮਾਗ ਇੱਕੋ ਪਾਸੇ ਚੱਲੀ ਜਾਂਦਾ, ਰੋਵੋ ਪਰ ਸਦਾ ਹੀ ਰੋਏਗਾ ਫਿਰ ਮਾੜਾ। ਰੋਣ ਵੇਲੇ ਰੋਣਾ ਪੈਣਾ, ਹੱਸਣ ਵੇਲੇ ਹੱਸਣਾ ਪੈਣਾ। ਹੱਸ ਸਦਾ ਹੀ ਹੱਸਦਾ ਰਵੇ ਫਿਰ ਵੀ ਕਮਲਾ ਲੱਗੇਗਾ। ਤੁਹਾਨੂੰ ਜ਼ਿੰਦਗੀ ਦੇ ਸਾਰੇ ਤਰ੍ਹਾਂ ਦੇ ਰੰਗ ਨੇ, ਜ਼ਿੰਦਗੀ ਬੜੇ ਬਹੁ ਰੰਗੀ ਹੈ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਇਹ ਜ਼ਿੰਦਗੀ ਦੇ ਬੜੇ ਰੰਗ ਹੁੰਦੇ ਹੈ, ਤੁਹਾਨੂੰ ਸਾਰੇ ਰੰਗ ਵੇਖਣੇ ਪੈਣਗੇ, ਰੰਗ ਮੰਨਣੇ ਪੈਣਗੇ, ਇਦਾਂ ਦੇ ਸਮੇਂ ਨੂੰ ਵੀ ਤੁਹਾਨੂੰ ਨਜਿੱਠਣਾ ਪਏਗਾ, ਤੇ ਜਿਵੇਂ ਨਜਿੱਠਣਾ ਚਾਹੀਦਾ ਉਵੇਂ ਨਜਿੱਠੋ। ਜਿਸ ਤਰ੍ਹਾਂ ਦੇ ਇਮੋਸ਼ਨ ਨੇ ਉਵੇਂ ਦੇ ਬਾਹਰ ਆਉਣੇ ਚਾਹੀਦੇ। ਸੋ ਸਾਰਿਆਂ ਨੇ ਐਤਵਾਰ ਵਾਲੇ ਦਿਨ, ਅਗਲੇ ਐਤਵਾਰ ਆਪਾਂ ਭੋਗ ਸਹਿਜ ਪਾਠ ਘਰ ਭੋਗ ਪੈ ਜਾਣਾ, ਇੱਥੇ ਫਿਰ ਅੰਤਮ ਅਰਦਾਸ ਆਪਾਂ ਕਰਾਂਗੇ। ਸੰਗਤ ਜ਼ਿਆਦਾ ਹੋ ਜਾਂਦੀ ਹੈ ਉੱਥੇ, ਕਰਦੇ ਥਾਂ ਇੰਨੀ ਬਣਦੀ ਨਹੀਂ, ਇੱਥੇ ਸਾਡੇ ਕੋਲੇ ਪ੍ਰਬੰਧ ਹੈ, ਹਾਲ ਬਣੇ ਵੱਡਾ ਹੈ, ਗਰਮੀ ਤੇ ਹੋਏਗੀ ਪਰ ਇੰਤਜ਼ਾਮ ਕਰਾਂਗੇ ਜਿੰਨਾ ਕੁ ਕਰ ਸਕੇ। ਐਤਵਾਰ ਨੂੰ ਸਾਰਿਆਂ ਨੇ ਜ਼ਰੂਰ ਦਰਸ਼ਨ ਦੇਣੇ। ਮੈਂ ਅੱਜ ਵੇਖਦਾ ਸੀ ਕਈ ਬੀਬੀਆਂ ਰੋਂਦੀਆਂ ਸੀ, ਕੱਲ ਵੀ ਬੜੀਆਂ ਰੋਂਦੀਆਂ, ਮੈਂ ਫਿਰ ਸੋਚਿਆ ਮੈਂ ਕਿਹਾ ਇਹਨਾਂ ਨੂੰ ਕੀ ਦੁੱਖ ਹੈ, ਕਈਆਂ ਨੇ ਤੇ ਮੇਰੀ ਮਾਂ ਮਿਲੀ ਵੀ ਨਹੀਂ ਕਈਆਂ ਨੂੰ, ਤੇ ਕਈਆਂ ਨੇ ਵੇਖੀ ਵੀ ਨਾ, ਇਹਨਾਂ ਦੇ ਘਰੇ ਕਦੇ ਗਈ ਹੋਣੀ ਹੈ ਨਾ, ਇਹ ਕਾਹਤੋਂ ਰੋਂਦੀਆਂ। ਫਿਰ ਮੈਂ ਸੋਚਦਾ ਸੀ ਨਹੀਂ ਇਹਨਾਂ ਨੂੰ ਦੁੱਖ ਪਤਾ ਕੀ ਹੈ, ਇਹਨਾਂ ਨੂੰ ਇਹ ਦੁੱਖ ਹੈ ਵੀ ਮੈਨੂੰ ਦੁੱਖ ਹੈ, ਇਹ ਕਹਿੰਦੇ ਸਾਡੇ ਭਾਈ ਸਾਹਿਬ ਨੂੰ ਦੁੱਖ ਹੈ ਸਾਨੂੰ ਵੀ ਦੁੱਖ ਹੈ। ਕਿਸੇ ਦੇ ਦੁੱਖ ਨਾਲ ਦੁਖੀ ਹੋਣ ਵਾਲਾ ਹੀ ਇਨਸਾਨ ਹੁੰਦਾ ਹੈ, ਇਹ ਇਨਸਾਨੀਅਤ ਹੈ, ਕਿਸੇ ਦੇ ਦੁੱਖ ਤੋਂ ਦੁਖੀ ਹੋਵੋ। ਤੇ ਯਾਦ ਰੱਖੋ ਜੇ ਕਿਸੇ ਨੂੰ ਤੁਸੀਂ ਸਮਝ ਆ ਗਈ, ਤੁਹਾਨੂੰ ਤੁਸੀਂ ਕਿਸੇ ਦੇ ਦੁੱਖ ਨੂੰ ਦੁੱਖ ਮਹਿਸੂਸ ਕਰੋਗੇ, ਜ਼ਿੰਦਗੀ ਚ ਕਦੀ ਦੁੱਖ ਨਹੀਂ ਦਿਓਗੇ ਕਿਸੇ ਨੂੰ। ਇਨਸਾਨ ਜਿੱਦਣ ਬਣ ਗਏ ਤੁਸੀਂ ਕਿਸੇ ਨੂੰ ਦੁੱਖ ਨਹੀਂ ਦਿਓਗੇ। ਲੋਕ ਰੋਂਦਿਆਂ ਨੂੰ ਵੇਖ ਕੇ ਹੱਸਦੇ ਆ, ਪਰ ਕਈ ਰੋਂਦਿਆਂ ਨੂੰ ਵੇਖ ਕੇ ਫਿਕਰ ਮਹਿਸੂਸ ਕਰਦੇ ਆ ਵੀ ਮੈਂ ਰੋ ਰਿਹਾ ਮੈਨੂੰ ਦੁੱਖ, ਕਈ ਦੁੱਖ ਨੂੰ ਵੇਖ ਕੇ ਦੁਖੀ ਹੋਈ। ਤੇ ਜੇ ਸੱਚੀ ਤੁਸੀਂ ਸਾਰਿਆਂ ਦਾ ਦੁੱਖ ਵੇਖ ਕੇ, ਮੈਂ ਤੁਹਾਨੂੰ ਕਹਾਂਗਾ ਤੁਸੀਂ ਮੇਰਾ ਦੁੱਖ ਨਹੀਂ, ਤੁਸੀਂ ਸਭ ਦਾ ਦੁੱਖ ਵੇਖ ਕੇ ਦੁਖੀ ਹੋਇਆ ਕਰੋ, ਫਿਰ ਜਦੋਂ ਤੁਸੀਂ ਸਭ ਦਾ ਦੁੱਖ ਵੇਖ ਕੇ ਦੁਖੀ ਹੋਵੋਗੇ ਨਾ, ਤੁਸੀਂ ਜ਼ਿੰਦਗੀ ਚ ਕਦੇ ਕਿਸੇ ਨੂੰ ਦੁੱਖ ਨਹੀਂ ਦਿਓਗੇ। ਫਿਰ ਕਹਾਂਗੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਸੀਂ ਭਲਾ ਮੰਗਦੇ ਹਾਂ ਸਰਬੱਤ, ਅਸੀਂ ਸਾਰਿਆਂ ਦਾ ਭਲਾ ਮੰਗਦੇ ਹਾਂ, ਕੋਈ ਵੀ ਦੁਖੀ ਨਾ ਹੋਵੇ। ਫਿਰ ਮੈਂ ਮਹਿਸੂਸ ਕਰਦਾ ਸੀ ਇਹਨਾਂ ਨੂੰ ਮੇਰੇ ਦੁੱਖ ਨਾਲ ਦੁੱਖ ਹੈ, ਬਸ ਤੁਸੀਂ ਸਭ ਦਾ ਦੁੱਖ ਫੀਲ ਕਰਿਆ, ਤਕਲੀਫ ਨੂੰ ਫੀਲ ਕਰਿਆ। ਫੀਲਿੰਗ ਹੈ ਤਾਂ ਹੀ ਇਨਸਾਨ ਹੈ ਨਾ ਬੰਦੇ ਕੋਲ, ਜੇ ਜਜ਼ਬਾਤ ਹੀ ਨਾ ਹੋਣ ਫਿਰ ਕਾਹਦਾ ਬੰਦਾ ਹੈ, ਜੇ ਬੰਦੇ ਕੋਲੇ ਇਮੋਸ਼ਨ ਹੀ ਹੈ, ਜੇ ਜਜ਼ਬਾਤ ਨਹੀਂ ਤੁਹਾਡੇ ਕੋਲ, ਤੁਹਾਡੇ ਕੋਲੇ ਇਮੋਸ਼ਨ ਹੈ ਨਹੀਂ, ਜਜ਼ਬਾਤ ਹੈ ਨਹੀਂ, ਫਿਰ ਕਾਹਦੇ ਬੰਦੇ ਤੁਸੀਂ, ਇਨਸਾਨ ਹੋ ਨਾ ਜੇ ਤੁਸੀਂ, ਫਿਰ ਤੁਹਾਡੇ ਅੰਦਰ ਇੱਕ ਦਰਦ ਹੋਣਾ ਚਾਹੀਦਾ। ਉਹ ਇੱਕ ਮਹਿਸੂਸ ਹੋਣਾ ਚਾਹੀਦਾ, ਤਕਲੀਫ ਵੀ ਮਹਿਸੂਸ ਹੋਣੀ ਚਾਹੀਦੀ। ਹੁਣ ਵੇਖੋ ਜੇ ਬੰਦਾ ਦਰਦ ਮਹਿਸੂਸ ਕਰੇਗਾ ਕਿਸੇ ਨੂੰ ਵੱਢ ਸਕਦਾ, ਬੰਦਾ ਬੰਦੇ ਨੂੰ ਮਾਰੇਗਾ ਕਿਵੇਂ? ਇਨਸਾਨ ਇਨਸਾਨ ਦੇ ਖੂਨ ਦਾ ਪਿਆਸਾ ਕਿਵੇਂ ਬਣੂ? ਜੇ ਅਗਲੇ ਦਾ ਦਰਦ ਮਹਿਸੂਸ ਕਰਦਾ ਹੋਏਗਾ ਤੇ ਇੱਕ ਇਨਸਾਨ ਦੂਜੇ ਇਨਸਾਨ ਦਾ ਖੂਨ ਕਿਵੇਂ ਪੀ ਸਕਦਾ? ਇਹਨੂੰ ਮੈਂ ਮਾਰ ਦਿਆਂ, ਇਹਨੂੰ ਮੈਂ ਤਕਲੀਫ ਦਿਆਂ, ਇੱਦਾਂ ਬੰਦਾ ਕਿਸੇ ਬਾਰੇ ਸੋਚ ਵੀ ਨਹੀਂ ਸਕਦਾ। ਜੇ ਤੁਸੀਂ ਕਿਸੇ ਦਾ ਦਰਦ ਮਹਿਸੂਸ ਕਰੋਗੇ, ਕਿਸੇ ਦਾ ਦੁੱਖ ਮਹਿਸੂਸ ਕਰੋਗੇ, ਤੁਸੀਂ ਕਿਸੇ ਨੂੰ ਫਿਰ ਤਕਲੀਫ ਹੀ ਨਹੀਂ ਦੇ ਸਕਦੇ। ਤਾਂ ਕਰਕੇ ਆਪਣੇ ਆਪ ਵਿੱਚ ਇਹ ਭਾਵਨਾ ਭਰੋ ਕਿ ਸਰਬੱਤ ਦਾ ਭਲਾ ਹੋਵੇ, ਸਭ ਸੁਖੀ ਹੋਣ, ਸਭ ਸੁਖੀ ਹੋਣ, ਸਭ ਸੁਖੀ ਹੋ। ਬੇਅਕਲੀ ਕਰਕੇ ਦੁਖੀ ਹਨ, ਬੇਸਮਝੀ ਕਰਕੇ ਦੁਖੀ ਹਨ, ਅਗਿਆਨਤਾ ਕਰਕੇ ਦੁਖੀ ਹਨ। ਸਮਝ ਆਵੇ, ਅਕਲ ਆਵੇ, ਸੋਝੀ ਆਵੇ, ਸੁਖੀ ਹੋ ਜਾਵੇ, ਸਾਰਾ ਸੰਸਾਰ ਸੁਖੀ ਹੋਵੇ। ਹਮੇਸ਼ਾ ਇਹ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਮੌਕੇ ਤੇ ਪਹੁੰਚ ਕੇ ਦਰਸ਼ਨ ਦਿੱਤੇ ਹਨ। ਕੱਲ ਅਗਲੇ ਐਤਵਾਰ ਜ਼ਰੂਰ ਆਪ ਜੀ ਨੇ ਦਰਸ਼ਨ ਦੇਣੇ ਹਨ। ਮਹੀਨਾਵਾਰੀ ਪ੍ਰੋਗਰਾਮ ਐਤਕੀ 2 ਅਕਤੂਬਰ ਦਾ ਮੇਰਾ ਖਿਆਲ ਆ ਰਿਹਾ ਸੀ ਸ਼ਨੀਵਾਰ, ਪਰ ਮੈਨੂੰ ਮਜਬੂਰੀ ਬਸ ਜਾਣਾ ਪੈਣਾ ਕਿਉਂਕਿ ਮੈਂ ਪਹਿਲਾਂ ਆ ਗਿਆ, 15 ਦਿਨ 20 ਦਿਨ ਪਹਿਲਾਂ ਆਇਆ ਤੇ 15 ਦਿਨ ਵਾਸਤੇ ਮੈਨੂੰ ਜਾਣਾ ਪੈਣਾ। ਮੈਂ 20 ਤੋਂ ਲੈ ਕੇ 5 ਤਰੀਕ ਤੱਕ ਵਾਪਸ ਆ ਜਾਣਾ, ਫਿਰ ਆਪਾਂ ਇੱਥੇ ਹੀ ਆ। ਸਾਰੇ ਦੀਵਾਨ ਮੰਥਲੀ ਮਹੀਨੇ ਵਾਲੇ ਲੱਗਿਆ ਕਰਨਗੇ, ਐਤਕੀ ਫਿਰ ਮਾਤਾ ਜੀ ਹੋਣਾ ਦੇ ਭੋਗ ਵੇਲੇ ਹੀ ਆਪਾਂ ਸਾਰੇ ਪ੍ਰੋਗਰਾਮ ਕਰ ਲਵਾਂਗੇ। ਉਹਨੂੰ ਚਾਹੇ ਤੁਸੀਂ ਭੋਗ ਤੇ ਹੀ ਅਰਦਾਸ ਦੇ ਵਿੱਚ ਆ ਜਾਓ, ਭਾਵੇਂ ਤੁਸੀਂ ਉਹਨੂੰ ਮਹੀਨੇ ਵਾਲਾ ਦੀਵਾਨ ਸਮਝ ਲਓ, ਜਿਵੇਂ ਵੀ ਹੈ ਆਪਾਂ ਉਹਦੇ ਤੇ ਹਾਜ਼ਰੀ ਭਰਾਂਗੇ। ਸੋ ਆਪ ਸਾਰਿਆਂ ਦੇ ਦਰਸ਼ਨ, ਸਭ ਨੇ ਪਹੁੰਚਣਾ ਹੈ ਤੇ ਹੁਣ ਮੈਂ ਆਨੰਦ ਸਾਹਿਬ ਬੋਲਦਾ, ਫਿਰ ਸਾਰੇ ਮੇਰੇ ਨਾਲ ਬੋਲੋ, ਅਰਦਾਸ ਕਰੀਏ। ਮੁੱਖ ਵਾਕ ਸੁਣੋ, ਪ੍ਰਸ਼ਾਦਾ ਛਕ ਲਓ। ਜਿਹੜੇ ਮਿਲ ਮੁਲ ਲਏ ਸੀ, ਕੱਲ ਵੀ ਮਿਲ ਲਏ ਸੀ, ਉਹ ਤੇ ਨਾ ਖੇਚਲ ਕਰਿਓ ਕਿਉਂਕਿ ਮੈਂ ਵੀ ਥੱਕਿਆ ਹੋਇਆ, ਮੈਨੂੰ 4-5 ਦਿਨ ਹੋ ਗਏ ਇੱਦਾਂ ਹੀ ਭੱਜਦਿਆਂ ਸਫ਼ਰ ਕਰਦਿਆਂ, ਕਈ ਦਿਨ ਹੀ ਲੰਘ ਗਏ ਇੱਦਾਂ ਕਰਦਿਆਂ ਕਰਦਿਆਂ। ਫਿਰ ਤਿਆਰੀ ਵੀ ਕਰਨੀ ਸੀ ਵਿੱਚੇ ਹੀ, ਭਾਵੇਂ ਸੇਵਾਦਾਰ ਕਰਦੇ ਨੇ ਪਰ ਮਨ ਦਿਮਾਗ ਉੱਥੇ ਚੱਲਦਾ ਰਹਿੰਦਾ, ਮੇਰਾ ਦਿਮਾਗ ਮੇਰਾ ਚੱਲਦਾ ਰਹਿੰਦਾ, ਤਕਲੀਫ ਵੀ ਹੁੰਦੀ। ਪਰਮੇਸ਼ਰ ਦੁਆਰ ਵਿੱਚ ਕੱਲ ਸਿਵਾ ਬਲਦਾ ਸੀ ਰਾਤ, ਮੇਰੀ ਮਾਂ ਦਾ ਸਿਵਾ ਤੇ ਮੈਨੂੰ ਅੰਦਰ ਕਮਰੇ ਵਿੱਚ ਸੇਕ ਫੀਲ ਹੁੰਦਾ ਸੀ, ਮਹਿਸੂਸ ਹੁੰਦਾ ਸੀ। ਮੈਂ ਬਾਹਰ ਨਿਕਲ ਕੇ ਵੇਖਿਆ ਨਹੀਂ ਪਰ ਮੈਨੂੰ ਫੀਲ ਹੁੰਦਾ ਸੀ, ਮੈਂ ਸੁੱਤਾ ਵੀ ਰਾਤ ਮੇਰੇ ਦਿਮਾਗ ਚ ਹੀ ਆਈ ਜਾਵੇ ਵੀ ਉੱਥੇ ਸਿਵਾ ਬਲ ਰਿਹਾ, ਹੱਡੀਆਂ ਸੜ ਰਹੀਆਂ ਨੇ, ਮਾਸ ਸੜ ਰਿਹਾ, ਖੋਪੜੀ ਸੜ ਰਹੀ ਹੈ, ਮੈਂ ਮਹਿਸੂਸ ਕਰ ਰਿਹਾ ਸੀ ਉਸ ਚੀਜ਼। ਸੋ ਜਿਉਂਦਿਆਂ ਕਿਸੇ ਨੂੰ ਇਹ ਮਹਿਸੂਸ ਨਾ ਕਰਨਾ ਪਵੇ, ਆਪਾਂ ਕਹਿਣਾ ਤੇ ਇਹੋ ਹੀ ਹੈ ਪਰ ਕੁਦਰਤ ਦਾ ਨਿਯਮ ਇਹ ਕਹਿੰਦਾ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ। ਸੋ ਆਓ ਪੜੋ ਹੁਣ ਆਨੰਦ ਸਾਹਿਬ, ਅਰਦਾਸ ਕਰੀਏ, ਹੁਕਮਨਾਮੇ ਸੁਣਦੇ, ਗੁਰੂ ਸਤੋਤਰ ਚ ਬੋਲ ਲੈਂਦੇ ਹਾਂ। ਚਲੋ ਪਾਤਸ਼ਾਹਾਂ ਦੇ ਨਾਮ ਲਈਏ, ਜਿਵੇਂ ਜਿਵੇਂ ਮੈਂ ਨਾਮ ਲਵਾਂ ਉਵੇਂ ਉਵੇਂ ਤੁਸੀਂ ਉਹਨਾਂ ਨੂੰ ਨਮਸਕਾਰ ਕਰਿਆ ਕਰੋ।
ਧੰਨ ਹੈ
ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਪੜੋ ਸਾਰੇ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ
ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਉਪਜਾਏ ਤੇਗ ਬਹਾਦਰ ਸਿਮਰਿਆ ਕਰਨਾਉਣੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦਿਗ ਚਲਾਈ ਤੇ ਗਵਾਹੀ ਦੇ ਕੰਡਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤੇ ਆਵੇ ਚਿਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਈ ਦੇਵਤਿਕ ਫਤਿਹ ਬਿਰਧ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹਿਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਵਾਪੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਹਰ ਐਤਵਾਰ ਦੀ ਤਰ੍ਹਾਂ ਸੰਗਤਾਂ ਨੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ ਆਪ ਜੀ ਦੇ ਜਥਿਆਂ ਵੱਲੋਂ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਗੁਰਮਤਿ ਵਿਚਾਰਾਂ ਹੋਈਆਂ ਹਰੀ ਜਸ ਕੀਰਤਨ ਹੋਇਆ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਸਤਿਗੁਰ ਜੀ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ ਤਿਲਫੁਲ ਭੇਟਾ ਪ੍ਰਵਾਨ ਕਰਨੀ ਆਪ ਜੀ ਦੇ ਦਰ ਘਰ ਦੇ ਸੇਵਕ ਇੰਦਰਪਾਲ ਸਿੰਘ ਗਗਨਦੀਪ ਕੌਰ ਸਿਕੰਦਰ ਸਿੰਘ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਆਪ ਜੀ ਦੇ ਦਰ ਘਰ ਦੇ ਸੇਵਕ ਐਨ ਪੀ ਸਿੰਘ ਉਹਨਾਂ ਦੇ ਸਪੁੱਤਰ ਕਾਕਾ ਅਸ਼ਕਰਨ ਸਿੰਘ ਸੱਚੇ ਪਾਤਸ਼ਾਹ ਜੀ 6 ਸਾਲ ਪਹਿਲਾਂ ਸਦੀਵੀ ਵਿਛੋੜਾ ਪਿਆ ਆਪ ਜੀ ਨੇ ਕਿਰਪਾ ਕੀਤੀ ਸਤਿਗੁਰੂ ਜੀ ਹੁਣ ਤੱਕ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖਿਆ ਕਿਰਪਾ ਕਰਨੀ ਅੱਗੇ ਤੋਂ ਵੀ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਭਾਣਾ ਮੰਨਣ ਦਾ ਬਲ ਬਖਸ਼ਣਾ ਸੱਚੇ ਪਾਤਸ਼ਾਹ ਜੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿੱਤਾ ਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੁਰੇ ਕੀ ਵਡਿਆਈ ਤਾਂ ਕੀ ਕੀਮਤ ਕਹੀਂ ਨਾ ਜਾਈ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੁਰੇ ਕੀ ਵਡਿਆਈ ਤਾਂ ਕੀ ਕੀਮਤ ਕਹੀਂ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਵੇ ਜਿਸਨੋਂ ਬਖਸ਼ ਲਹਿ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾਉ ਤੂੰ ਪਾਰੋ ਸੁਆਮੀ ਮੇਰਾ ਸੰਤਾਂ ਭਰਵਾਸਾ ਤੇਰਾ ਨਾਨਕ ਪ੍ਰਭ ਸ਼ਰਣਾਈ ਮੁਖ ਨਿੰਦਕ ਕੈ ਛਾਈ ਤੂੰ ਪਾਰੋ ਸੁਆਮੀ ਮੇਰਾ ਸੰਤਾਂ ਭਰਵਾਸਾ ਤੇਰਾ ਨਾਨਕ ਪ੍ਰਭ ਸ਼ਰਣਾਈ ਮੁਖ ਨਿੰਦਕ ਕੈ ਛਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਨੂੰ ਬੇਨਤੀ।